सुकहुटल गुर सेविय तहनिस सहज सुवाय दर्शन परसय गुरु कन जन्म मरण दुख जाय होवे सिफत खसामदी नूर अरसों कोरसों चटिए उद डिठे सच्चे पात सन मल जन्म जन्म दी कटिए सज्जन सच्चा पात साहो तेर सांद साहो जिस पास बैठियां सोहियां सब नांदा वे साहो बाणी गुरु गुरु है बाणी विच बाणी अमृत सारी गुरबाणी कह सेवक जन मान प्रतख गुरु निसतारे
वाहे गुरु साहिब जी कट कट बैस निरंतर रही चल है सतगुर पाए सहजे आए हुक्म सिधाए नानक सदा रजाए घट घट बैस निरंतर रही है चल है सतगुर पाए सहजे आए हुक्म सिधाए नानक सदा रजाए
वाहिगुरु जी का खालसा वाहिगुरु जी की फतेह सतगुरु दी साजी नवाजी होई गुरु की साध संगत जीओ सतगुरु दी अपार कृपा बख्शिश दा सदका सजे हुए सुंदर दीवाना दी हाजरी भरदिया होया गुरमुख प्यारे रागी जथे दी रसना द्वारा सतगुरु जी दा पावन पवित्र उपदेश कीर्तन द्वारा सरवण करके निहाल होण दा यतन कर रहे सां। सतगुरु दी ये महान कृपा बख्शिश है ऐसे सुबब ऐसे सुपहाग संसार दे तत्ते झोलियां चों सतगुरु समां बख्शिश करके ये सतसंगत करन दा सुभाग कृपा करके बख्शदे ने ਭਾਗਾਂ ਵਾਲੀਆਂ ਭੈਣਾਂ ਵੀਰ ਬਜ਼ੁਰਗ ਮਹਿਤਾਵਾਂ ਜਿਹੜੇ ਗੁਰੂ ਕੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਔਰ ਗੁਰੂ ਕਾ ਹਰ ਜਸ ਸਰਵਣ ਕਰਦੇ ਹੋ ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਖਾਲਸਾ ਜੀ ਜਿਹੜੇ ਦਿਨ ਚੱਲ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਜਿਨ੍ਹਾਂ ਸਤਿਗੁਰਾਂ ਦਾ ਆਪਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਿੰਨਾਂ ਗੁਰੂ ਕੇ ਪਿਆਰੇ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਸਤਿਕਾਰਯੋਗ ਮਹਾਂਪੁਰਖ ਬਾਬਾ ਆਤਮਾ ਸਿੰਘ ਸਾਹਿਬ ਜੀ ਢੂਸਿਆਂ ਵਾਲੇ ਉਹਨਾਂ ਦੀ ਸਾਲਾਨਾ ਬਰਸੀ ਦਾ ਦਿਨ ਵੀ ਮਨਾ ਰਹੇ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਆਪ ਹਜ਼ੂਰ ਅਸਾਮ ਤੋਂ ਜਦੋਂ ਵਾਪਸ ਮੁੜ ਕੇ ਆਏ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਨੇ ਆਸਣ ਲਾਇਆ ਕੋਈ ਸਮੇਂ ਬਾਅਦ ਪਰਿਵਾਰ ਨੂੰ ਆਗਿਆ ਕੀਤੀ ਵੀ ਪਟਨੇ ਸਾਹਿਬ ਤੋਂ ਵਾਪਸ ਮੁੜ ਆਓ ਪਟਨਾ ਸਾਹਿਬ ਕੌਮ ਦਾ ਪਵਿੱਤਰ ਤਖ਼ਤ ਹੈ ਸ੍ਰੀ ਹਰਿਮੰਦਰ ਜੀ ਗੁਰਦੁਆਰੇ ਦਾ ਨਾਮ ਹੈ ਪਟਨਾ ਸ਼ਹਿਰ ਦਾ ਨਾਮ ਹੈ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਸਨ। ਨਦੀ ਤੋਂ ਪਾਰਲੇ ਬੰਨੇ ਜਿਨ੍ਹਾਂ ਨੇ ਦਰਸ਼ਨ ਕੀਤੇ, ਨਾਲ ਲੰਮਾ ਦਰਿਆ ਗੰਗਾ ਵਗਦੀ ਹੈ। ਗੰਗਾ ਤੋਂ ਪਾਰਲੇ ਬੰਨੇ ਸਤਿਗੁਰੂ ਤੁਰੇ ਆ ਰਹੇ ਸੀ। ਅੱਗੇ ਬਿਸੰਬਲਪੁਰ ਸ਼ਹਿਰ ਦਾ ਨਾਮ ਹੁੰਦਾ ਸੀ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਭੁੱਖ ਬੜੀ ਲੱਗੀ ਹੋਈ ਹੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਲਾਗੇ ਨਗਰ ਆ ਰਿਹਾ ਸ਼ਹਿਰ, ਬਿਸੰਬਰਪੁਰ ਪਹੁੰਚ ਕੇ ਤੈਨੂੰ ਲੰਗਰ ਪਾਣੀ ਕੋਈ ਨਾ ਕੋਈ ਵਸਤੂ ਛਕਾਵਾਂਗੇ। ਬੇਨਤੀ ਕੀਤੀ, ਮਹਾਰਾਜ ਮੇਰੇ ਕੋਲ ਕੁਝ ਵੀ ਨਹੀਂ, ਪ੍ਰਦੇਸਾਂ ਦਾ ਮਾਮਲਾ ਹੈ, ਕੋਈ ਜਾਣ ਨਹੀਂ ਪਹਿਚਾਣ ਨਹੀਂ, ਕੌਣ ਰੋਟੀ ਦੇਵੇਗਾ। ਮੇਰੇ ਕੋਲ ਕੋਈ ਵਸਤੂ ਹੋਵੇ ਤਾਂ ਵੀ ਉਹਦਾ ਬੰਦੇ ਨੂੰ ਬੜਾ ਬੇਫਿਕਰਾ ਹੁੰਦਾ ਵੀ ਚੱਲ ਪੈਸਾ ਕੋਲ ਹੈ। ਮੌਜ ਦੇ ਮਾਲਕ ਸਤਿਗੁਰੂ ਜੀ ਬਰੇਤੀ ਦੇ ਉੱਪਰ ਤੁਰੇ ਜਾਂਦੇ ਸੀ, ਸੱਜਾ ਚਰਨ ਹਜ਼ੂਰ ਨੇ ਡੂੰਘਾ ਕਰਕੇ ਅੰਗੂਠੇ ਨਾਲ। ਸਤਿਗੁਰੂ ਕਹਿਣਗੇ ਟੋਆ ਜਿਹਾ ਪੁੱਟਿਆ, ਹਜ਼ੂਰ ਕਹਿਣਗੇ ਲੈ ਆ ਕੀਮਤੀ ਲਾਲ ਇਹ ਕੋਲ ਰੱਖ ਲੈ, ਇਹ ਕੀਮਤੀ ਪੱਥਰ ਹੈ। ਭਾਈ ਮਰਦਾਨੇ ਨੇ ਪੱਲੇ ਬੰਨ ਲਿਆ। ਜਿੱਥੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ, ਇੱਥੇ ਹਵੇਲੀ ਹੁੰਦੀ ਸੀ ਸਾਲ ਸਰਾਏ ਜੌਹਰੀ ਦੀ। ਸਤਿਗੁਰੂ ਇਸ ਜਗ੍ਹਾ 'ਤੇ ਬੈਠੇ ਅਤੇ ਭਾਈ ਮਰਦਾਨੇ ਨੂੰ ਭੇਜਿਆ ਵੀ ਇਹ ਵਾਲੇ ਦੇ ਪੈਸੇ ਵੱਟ ਕੇ ਤੂੰ ਰੋਟੀ ਪਾਣੀ ਖਾ ਆ। ਬਾਜ਼ਾਰ ਵਿੱਚ ਲੈ ਕੇ ਗਿਆ, ਜਿੱਥੇ ਜਾਂਦਾ ਹੈ ਬੜਾ ਬੇਕੀਮਤਾ ਲਾਲ ਹੈ, ਉਹਦੀ ਕਿਸੇ ਕੋਲ ਕੋਈ ਕੀਮਤ ਨਹੀਂ। ਆਖਰ ਪੁੱਛਦਾ ਪਛਾਉਂਦਾ ਜੌਹਰੀ ਦੀ ਦੁਕਾਨ 'ਤੇ ਗਿਆ। ਸਾਲ ਸਰਾਏ ਜੌਹਰੀ ਨੇ ਵੇਖਿਆ, ਉਸ ਕੀਮਤੀ ਲਾਲ ਦੇ ਦਰਸ਼ਨ ਕੀਤੇ ਅਤੇ ਉਹਨੇ ਗੱਲੇ 'ਚੋਂ ਕੱਢ ਕੇ 100 ਰੁਪਈਆ ਦਰਸ਼ਨੀ ਭੇਟਾ ਦਿੱਤਾ। ਕਿਹਾ ਇਹਦੀ ਕੀਮਤ ਮੇਰੇ ਕੋਲ ਨਹੀਂ, ਇਹਦੀ ਦਰਸ਼ਨੀ ਭੇਟਾ ਹੀ 100 ਰੁਪਈਆ ਹੈ। ਭਾਈ ਮਰਦਾਨੇ ਨੂੰ ਬੜੀ ਖੁਸ਼ੀ ਹੋਈ, ਵਾਪਸ ਮੁੜ ਕੇ ਆਇਆ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਕੋਲ ਲੰਗਰ ਪਾਣੀ ਛਾ ਕੇ ਆਇਆ, ਕੀਮਤੀ ਲਾਲ ਵੇਚ ਆਇਆ। ਕਿਹਾ ਨਹੀਂ ਮਹਾਰਾਜ, ਹੁਣ ਤੁਹਾਡਾ ਮੇਰਾ ਕੋਈ ਝਗੜਾ ਨਹੀਂ ਰਹਿਣਾ, ਨਾ ਹੁਣ ਮੈਨੂੰ ਕੋਈ ਭੁੱਖ ਦਾ ਦੁੱਖੀ ਕੋਈ ਸਤਾਵੇਗਾ। ਆਹ ਜਿਹੜੀ ਵਸਤੂ ਹੁਣ ਤੁਸੀਂ ਦਿੱਤੀ ਹੈ, ਕਦੇ ਪਹਿਲਾਂ ਦੇ ਦਿੰਦੇ ਹੋ ਜੇ ਬੜੀ ਕਿਰਪਾ ਹੁੰਦੀ। ਇਹ ਮਹਾਰਾਜ ਵੇਚਣ ਦੀ ਲੋੜ ਕੀ ਹੈ, ਇਹਦਾ ਤਾਂ ਪੈਸਾ ਕਹਿੰਦੇ ਮਿਲ ਨਹੀਂ ਸਕਦਾ, ਇਹਦੀ ਦਰਸ਼ਨੀ ਭੇਟਾ ਹੀ 100 ਰੁਪਈਆ ਹੈ। ਭਲਿਆਂ ਸਮੇਂ 'ਚ 100 ਰੁਪਈਆ ਮਹਿਨਾ ਰੱਖਦਾ ਸੀ, ਅਤੇ ਜਦੋਂ ਮਹਾਰਾਜ ਹੁਣ 100 ਰੁਪਈਆ ਵਰਤਦਿਆਂ ਕਈ ਦਿਨ ਲੰਘ ਜਾਇਆ ਕਰਨਗੇ, ਜਦੋਂ ਪੈਸੇ ਮੁੱਕਣ ਲੱਗੇ ਆਪਾਂ ਕਿਸੇ ਹੋਰ ਸ਼ਹਿਰ ਚਲੇ ਜਾਇਆ ਕਰਾਂਗੇ ਅਤੇ ਉੱਥੇ ਫਿਰ ਵਿਖਾ ਦਿਆ ਕਰਾਂਗੇ, 100 ਰੁਪਈਆ ਫਿਰ ਪੱਲੇ ਬੰਨ ਲਿਆ ਕਰਾਂਗੇ। ਹਜ਼ੂਰ ਕਹਿਣਗੇ ਮਰਦਾਨਿਆਂ ਸਿਰ ਦੇ ਲਾਲਚ ਨਾ ਕਰ। ਹਜ਼ੂਰ ਨੇ ਸਟਾ ਦਿੱਤਾ, ਜਿਸ ਨੇ ਤੈਨੂੰ ਇਹ ਲਾਲ ਦਿੱਤਾ ਦੀ ਕੀਮਤ 100 ਰੁਪਈਆ ਦਰਸ਼ਨੀ ਭੇਟਾ ਦੀ, ਤੈਨੂੰ ਸਾਡੇ ਕੋਲ ਲੈ ਕੇ ਆ। ਸਾਲ ਸਰਾਏ ਜੌਹਰੀ ਸਤਿਗੁਰੂ ਦੇ ਦਰਸ਼ਨ ਕੀਤੇ, ਸਤਿਗੁਰੂ ਕਹਿਣਗੇ ਪੱਥਰ ਹੀ ਪਰਖਣ ਜਾਣਦਾ ਕਿ ਹੋਰ ਵੀ ਕੋਈ ਜਾਣਦਾ ਹੈ। ਹਜ਼ੂਰ ਦੇ ਬਚਨ ਸੁਣ ਕੇ ਚਰਨ ਫੜ ਲੈ, ਸਤਿਗੁਰੂ ਦਾ ਸਿੱਖ ਬਣਿਆ। ਉਹਦਾ ਕਿ ਕਰਿੰਦਾ ਸੀ ਨੌਕਰ ਅਧਰਕਾ ਸੇਵਕ, ਉਹ ਵੀ ਗੁਰੂ ਕਾ ਸਿੱਖ ਬਣਿਆ ਅਤੇ ਅਧਰਕੇ ਸੇਵਕ ਨੂੰ ਉਸ ਇਲਾਕੇ ਦਾ ਸਤਿਗੁਰੂ ਨੇ ਪ੍ਰਚਾਰਕ ਨਿਯਤ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਿਵਾਰ ਦੇ ਪਾਸ ਹੀ ਗਾ ਸਿੱਖੀ ਪੀੜ੍ਹੀ ਦਰ ਪੀੜ੍ਹੀ ਕਮਾਉਣ ਵਾਲਾ ਪਰਿਵਾਰ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਇੱਥੇ ਕੋਈ ਸਮਾਂ ਠਹਿਰੇ, ਆਪ ਸਤਿਗੁਰੂ ਆਸਾਮ ਨੂੰ ਚਲੇ ਗਏ। ਉਹਨਾਂ ਦੇ ਜਾਣ ਤੋਂ ਮਗਰੋਂ ਹੀ ਸੰਮਤ 1723 ਬਿਕਰਮੀ ਨੂੰ ਉਸ ਦੀ ਸਪਤਮੀ ਸ਼ਨੀਵਾਰ ਦਾ ਦਿਨ ਹੈ, ਉਹ ਗੁਰਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰ, ਪੰਥ ਵਾਲੀ ਗੁਰਦੇਵ ਸਤਿਗੁਰੂ ਦਾ ਅਵਤਾਰ ਹੋਇਆ। ਸਤਿਗੁਰੂ ਆਸਾਮ ਦੇ ਰਾਜਿਆਂ ਦਾ ਝਗੜਾ ਨਿਬੇੜ ਕੇ ਵਾਪਸ ਪੰਜਾਬ ਨੂੰ ਪਹੁੰਚੇ, ਤਾਂ ਉਸ ਸਮੇਂ ਕੁਝ ਸਮੇਂ ਬਾਅਦ ਸਤਿਗੁਰੂ ਨੇ ਪਰਿਵਾਰ ਨੂੰ ਸੁਨੇਹਾ ਭੇਜਿਆ ਵੀ ਵਾਪਸ ਆ ਜਾਓ। 7 ਸਾਲ ਦੀ ਅਵਸਥਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਰੀਬਨ ਕਰੀਬਨ ਸੀ। ਹਜ਼ੂਰ ਦਾ ਜਦੋਂ ਹੁਕਮ ਮਿਲਿਆ ਵੀ ਪੰਜਾਬ ਨੂੰ ਆ ਜਾਓ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਜਦੋਂ ਪੰਥ ਵਾਲੀ ਗੁਰਦੇਵ ਸਤਿਗੁਰੂ ਉੱਥੇ ਤੁਰਨ ਲੱਗੇ, ਕੇਵਲ ਮਨੁੱਖਾਂ ਦੀ ਗੱਲ ਨਹੀਂ, ਉੱਥੋਂ ਦੇ ਗਲੀਆਂ ਦੇ ਕੱਖ ਵੀ ਰੋਂਦੇ ਸਨ, ਬਾਲਾ ਪ੍ਰੀਤਮ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ, ਹਾਣੀ ਰੋ ਰਹੇ ਕੁਰਲਾ ਰਹੇ ਸੀ ਵੀ ਸਾਡਾ ਹੁਣ ਕੀ ਹੋਵੇਗਾ, ਕੌਣ ਸਾਡਾ ਮੁਖੀਆ ਬਣ ਕੇ ਸਾਨੂੰ ਇਹ ਖੇਡਾਂ ਵਿਖਾਵੇਗਾ, ਕੌਣ ਸਾਥੀ ਸਾਡੇ ਨਾਲ ਖੇਡੇਗਾ। ਬਾਲਾ ਪ੍ਰੀਤਮ ਤੁਸੀਂ ਜੋ ਜਾ ਰਹੇ ਹੋ, ਰਾਣੀ ਮੈਣੀ ਸੰਗਤ ਨੂੰ ਗਸ਼ਾਂ ਪੈ ਪੈ ਜਾ ਰਹੀਆਂ ਸਨ। ਸਤਿਗੁਰੂ ਕਹਿਣ ਲੱਗੇ ਪਿਤਾ ਜੀ ਦਾ ਹੁਕਮ ਹੈ, ਅਸੀਂ ਹੁਣ ਰਹਿ ਨਹੀਂ ਸਕਦੇ, ਪੰਜਾਬ ਨੂੰ ਜਾਣਾ ਹੈ। ਉਸ ਵੇਲੇ ਉੱਥੋਂ ਦੀਆਂ ਸੰਗਤਾਂ ਬੇਬਲ ਹਾਲਤ ਵਿੱਚ ਗੁਰਦੇਵ ਸਤਿਗੁਰੂ ਨੂੰ ਵਿਦਾਇਗੀ ਦਿੱਤੀ। ਰਸਤੇ ਵਿੱਚ ਸੰਗਤਾਂ ਨੂੰ ਨਿਹਾਲ ਕਰਦੇ ਕਰਦੇ ਸਤਿਗੁਰੂ ਜੀ ਪੰਜਾਬ ਦੀ ਧਰਤੀ ਵਿੱਚ ਪਹੁੰਚੇ, ਗੁਰਦੇਵ ਪਿਤਾ ਦੇ ਚਰਨਾਂ 'ਤੇ ਨਮਸਕਾਰ ਕੀਤੀ, ਪਰਿਵਾਰ ਸਾਰਾ ਪਹੁੰਚਿਆ। ਸਤਿਗੁਰੂ ਇੱਥੇ ਰਹਿ ਕੇ ਵੀ ਹਜ਼ੂਰ ਦੇ ਹਾਣੀ ਸਾਥੀ ਮਿਲੇ, ਉਹਨਾਂ ਹਾਣੀਆਂ ਨਾਲ ਸਤਿਗੁਰੂ ਬਾਲ ਲੀਲਾ ਕਰਿਆ ਕਰਦੇ। ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਦਿਨਾਂ 'ਚ ਬੜੀ ਸਖਤੀ ਕੀਤੀ ਹੋਈ, ਹਿੰਦੂਆਂ 'ਤੇ ਜਜ਼ੀਏ ਟੈਕਸ ਲਾਏ ਹੋਏ, ਔਰ ਇੱਕ ਦਿਨ ਵਿੱਚ 125,000 ਪੱਕੇ ਜੰਜੂ ਲਾ ਕੇ ਰੋਟੀ ਖਾਣ ਦਾ ਉਹਨੇ ਫੈਸਲਾ ਕਰ ਲਿਆ। ਜਦੋਂ ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ, ਔਰ ਉਹ ਬੜਾ ਸਿਆਣਾ ਸੀ, ਉਹਦੇ ਨਾਲ ਦੇ ਵਜ਼ੀਰ ਸਿਆਣੇ, ਉਹਨਾਂ ਆਖਿਆ ਵੀ ਕਿਸੇ ਧਰਮ ਨੂੰ ਗਿਰਾਵਟ ਵਿੱਚ ਲਿਆਉਣਾ ਹੋਵੇ ਵਿਦਵਾਨ ਪੁਰਸ਼ਾਂ ਨੂੰ ਫੜਨਾ ਚਾਹੀਦਾ ਹੈ। ਜਦੋਂ ਕੋਈ ਵਿਦਵਾਨ ਉਸ ਕੌਮ ਦਾ ਤੁਹਾਡੀ ਗੱਲ ਮੰਨ ਲਵੇ, ਪਿਆਰ ਨਾਲ ਮੰਨ ਲਵੇ, ਡਰ ਕੇ ਮੰਨ ਲਵੇ, ਲਾਲਚ ਨਾ ਮੰਨ ਲਵੇ, ਬਾਕੀ ਕੌਮ ਨੂੰ ਸਮਝਾਉਣਾ ਕੋਈ ਬਹੁਤ ਔਖਾ ਨਹੀਂ ਹੁੰਦਾ, ਉਹੀ ਬੰਦੇ ਪ੍ਰਚਾਰਕ ਬਣ ਜਾਂਦੇ ਨੇ ਉਹਨਾਂ ਦੇ ਹੀ। ਇਸ ਕਰਕੇ ਕਸ਼ਮੀਰ ਦੇ ਲੋਕ, ਪੰਡਿਤ ਬੜਾ ਪੜ੍ਹਿਆ ਲਿਖਿਆ ਸਿਆਣਾ, ਇਹ ਕੰਮ ਪਹਿਲਾਂ ਕਸ਼ਮੀਰ ਤੋਂ ਹੋਣਾ ਚਾਹੀਦਾ ਹੈ। ਕਸ਼ਮੀਰ ਦੇ ਪੰਡਤਾਂ ਦੇ ਹੱਥ ਉਠਾਇਆ ਵੀ ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਹਾਹਾਕਾਰ ਮੱਚ ਗਈ। ਉੱਥੋਂ ਦੇ ਖਾਲਸਾ ਜੀ ਸੂਬੇ ਨੂੰ ਬੇਨਤੀ ਕੀਤੀ, ਸਾਨੂੰ ਕੋਈ ਸਮਾਂ ਦੇ ਦਿੱਤਾ ਜਾਵੇ 6 ਮਹੀਨੇ ਦਾ, ਜੇ ਸਾਡੇ ਧਰਮ ਦੀ ਕੋਈ ਰਾਖੀ ਹੋ ਸਕੇ ਤਾਂ ਠੀਕ ਹੈ, ਨਹੀਂ ਤਾਂ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। 6 ਮਹੀਨੇ ਦੀ ਮੋਹਲਤ ਸਮਾਂ ਲੈ ਲਿਆ, ਲੇਕਿਨ 6 ਮਹੀਨੇ ਲੰਘਦਿਆਂ ਕੋਈ ਬਹੁਤੀ ਦੇਰ ਨਾ ਲੱਗੀ, ਧਰਮ ਮੰਦਰਾਂ ਵਿੱਚ ਬੜੀ ਜਾ ਕੇ ਪੂਜਾ ਪ੍ਰਤਿਸ਼ਠਾ ਕੀਤੀ, ਬੜੀਆਂ ਟੱਲੀਆਂ ਖੜਕਾਈਆਂ, ਬੜੀ ਭਗਵਾਨ ਦੀ ਆਰਾਧਨਾ ਕੀਤੀ। ਘਰੋਂ ਬੇਘਰ ਹੋਏ ਵਿਚਾਰੇ ਫਿਰਦੇ ਨੇ, ਆਖਿਰਕਾਰ ਕਿਸੇ ਧਰਮ ਮੰਦਰ ਵਿੱਚੋਂ ਕੋਈ ਆਸ ਦੀ ਕਿਰਨ ਨਹੀਂ ਜਾਗੀ, ਕਿਸੇ ਦੇਵੀ ਦੇਵਤੇ ਨੇ ਬਾਂਹ ਨਹੀਂ ਫੜੀ। ਸੋਮਨਾਥ ਦਾ ਮੰਦਰ ਹੈ, ਉੱਥੇ ਰਹਿੰਦਿਆਂ ਹੋਏ ਹੈ, ਕਹਿੰਦੇ ਨੇ ਇੱਕ ਚਿੱਠੀ ਮਿਲੀ, ਕਈਆਂ ਨੇ ਇਹ ਵੀ ਲਿਖਿਆ ਵੀ ਆਕਾਸ਼ਬਾਣੀ ਹੋਈ, ਔਰ ਪੱਤਰਕਾਰ ਮਿਲੀ ਵੀ ਤੁਹਾਡੀ ਸਹਾਇਤਾ ਕੇਵਲ ਅਤੇ ਕੇਵਲ ਗੁਰੂ ਨਾਨਕ ਦਾ ਦਰ ਹੈ, ਜੇ ਉਹ ਤੁਹਾਡੀ ਬਾਂਹ ਫੜਨ 'ਤੇ ਸਹਾਇਤਾ ਸੋ ਹੋ ਸਕਦੀ ਹੈ, ਨਹੀਂ ਤਾਂ ਨਹੀਂ। ਇਸ ਗੱਲ ਨੂੰ ਲੈ ਕੇ ਗੁਰੂ ਨਾਨਕ ਦਾ ਦਰ ਪੁੱਛਦੇ ਪਛਾਉਂਦੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸ਼ਾਮ ਦੇ ਵੇਲੇ ਇਹ ਆਣ ਪਹੁੰਚੇ। ਸ਼ਾਮ ਨੂੰ ਹਜ਼ੂਰ ਦਾ ਦੀਵਾਨ ਸਜਦਾ ਸੀ, ਰੋਜ਼ਾਨਾ ਸਜੇ ਹੋਏ ਦੀਵਾਨ 'ਚ ਇਹਨਾਂ ਨੇ ਬੇਨਤੀ ਕਰਨ ਲਈ ਆਗਿਆ ਮੰਗੀ, ਅਸੀਂ ਦੁਖਿਆਰੇ ਇਕੱਠੇ ਹੋ ਕੇ ਬ੍ਰਾਹਮਣ ਕਸ਼ਮੀਰ ਤੋਂ ਆਏ ਹਾਂ, ਸਤਿਗੁਰੂ ਦੇ ਚਰਨਾਂ 'ਚ ਫਰਿਆਦ ਕਰਨਾ ਚਾਹੁੰਦੇ ਹਾਂ। ਸਤਿਗੁਰੂ ਨੇ ਆਗਿਆ ਕੀਤੀ ਵੀ ਆਓ। ਜਦੋਂ ਉਹ ਕਸ਼ਮੀਰ ਦੇ ਬ੍ਰਾਹਮਣ ਆਏ, ਉਹਨਾਂ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਸੀ, ਫਟੇ ਪੁਰਾਣੇ ਕੱਪੜੇ, ਮੂੰਹਾਂ 'ਚ ਘਾਹ ਲਏ ਹੋਏ, ਛਾਤੀਆਂ 'ਚ ਹੌਕੇ, ਅੱਖਾਂ 'ਚੋਂ ਤ੍ਰਿਪ ਤ੍ਰਿਪ ਪਾਣੀ ਵਗ ਰਿਹਾ ਸੀ, ਬੜੇ ਦੀਨ ਦੁਖੀ ਹੋ ਕਰਕੇ, ਬੜੇ ਘਗਿਆ ਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਗਲ 'ਚ ਪੱਲੂ ਪਾ ਕੇ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਸਾਡਾ ਧਰਮ ਖਤਰੇ ਵਿੱਚ ਪੈ ਗਿਆ ਹੈ, ਔਰ ਸਾਡੇ ਬੋਧੀ ਨੂੰ ਖਤਰਾ, ਸਾਡੇ ਧਰਮ ਮੰਦਰਾਂ ਨੂੰ ਖਤਰਾ, ਸਾਡਾ ਜਨੇਊ ਖਤਰੇ 'ਚ ਪੈ ਗਿਆ, ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਹੈ, ਸਵਾ ਮਨ ਪੱਕੇ ਜੰਜੂ ਲਾ ਕੇ ਰੋਟੀ ਖਾਣੀ ਹੈ। ਅਸੀਂ ਉਹਨਾਂ ਤੋਂ ਮੋਹਲਤ ਮੰਗੀ ਕੋਈ ਸਮੇਂ ਵਾਸਤੇ, ਬੜੇ ਦੇਵੀ ਦੇਵਤਿਆਂ ਨੂੰ ਆਰਾਧਿਆ, ਪਰ ਸਾਡੀ ਧਰਮ ਦੀ ਬੌੜੀ ਵਾਸਤੇ ਕੋਈ ਇੱਕ ਵੀ ਸਾਨੂੰ ਕੋਈ ਆਸ ਨਹੀਂ ਬੱਝੀ। ਗੁਰੂ ਨਾਨਕ ਦਾ ਦਾਰੇ ਨਿਮਾਣੀਆਂ ਨੂੰ ਮਾਣ ਦੇਣ ਵਾਲਾ ਹੈ, ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ। ਸਾਰੇ ਬੰਨਿਆਂ ਤੋਂ ਹਾਰ ਕੇ ਹੰਭ ਕੇ ਸਤਿਗੁਰੂ ਜੀ, ਗੁਰੂ ਨਾਨਕ ਦੇ ਘਰ ਦਾ ਆਸਰਾ ਤੱਕ ਕੇ ਤੁਹਾਡੇ ਚਰਨਾਂ 'ਚ ਪਹੁੰਚੇ ਹਾਂ। ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਕਿਵੇਂ ਨਾ ਕਿਵੇਂ ਜਿਵੇਂ ਹੋਵੇ ਸਾਡੇ ਧਰਮ ਦੀ ਰਾਖੀ ਕਰੋ। ਇਹ ਬੜਾ ਗੰਭੀਰ ਮਸਲਾ ਹੈ, ਹਜ਼ੂਰ ਗੰਭੀਰਤਾ ਨਾਲ ਵਿਚਾਰ ਕਰ ਰਹੇ ਸਨ। ਹਾਣੀਆਂ ਨਾਲ ਇੰਨੇ ਚਿਰ ਨੂੰ ਬਾਲ ਲੀਲਾ ਕਰਦੇ ਕਰਦੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਦੇ ਕੋਲ ਆਣ ਬੈਠੇ ਗੋਦੀ ਵਿੱਚ। ਗੋਦ ਵਿੱਚ ਬੈਠ ਕੇ ਵੇਖਿਆ ਵੀ ਬਾਹਰ ਸਾਹਮਣੇ ਖਲੋਤੇ ਹੋਏ ਬੜੇ ਦੁਖੀ ਲੋਕ ਨੇ, ਰੋਈ ਕੁਰਲਾਈ ਜਾ ਰਹੇ ਨੇ, ਹੋਕੇ ਲਈ ਜਾਂਦੇ ਨੇ ਵਿਚਾਰੇ, ਅੱਖਾਂ ਭਰੀ ਜਾਂਦੇ ਨੇ, ਬੜੇ ਦੁਖਿਆਰੇ ਹਨ। ਪਿਤਾ ਜੀ ਦੇ ਚਿਹਰੇ ਵੱਲ ਤਾਂ ਝਾਕੇ ਵੇਖਿਆ, ਬੜੀ ਗੰਭੀਰ ਵਿਚਾਰ ਵਿੱਚ ਹਨ। ਬੇਨਤੀ ਕੀਤੀ, ਪਿਤਾ ਜੀ ਇਹ ਕੌਣ ਲੋਕ ਨੇ ਜਿਹੜੇ ਇੰਨੇ ਦੁਖੀ ਹੋ ਕੇ ਕੁਰਲਾ ਰਹੇ ਨੇ, ਦੁਖੀ ਹੋ ਰਹੇ ਨੇ? ਕਿਹਾ, ਲਾਲ ਜੀ ਇਹ ਔਰੰਗਜ਼ੇਬ ਬਾਦਸ਼ਾਹ ਦੇ ਸਤਾਏ ਹੋਏ ਕਸ਼ਮੀਰ ਦੇ ਪੰਡਿਤ ਬ੍ਰਾਹਮਣ ਹਨ। ਪਿਤਾ ਜੀ ਇਹਨਾਂ ਨੂੰ ਕੀ ਬਿਪਤਾ ਬਣ ਗਈ, ਇਹ ਕਿਉਂ ਇੰਨੇ ਰੋ ਰਹੇ ਨੇ? ਹਜ਼ੂਰ ਕਹਿਣਗੇ ਇਹਨਾਂ ਦਾ ਧਰਮ ਖਤਰੇ ਵਿੱਚ ਪੈ ਗਿਆ ਹੈ। ਉਹ ਕਹਿੰਦਾ ਵੀ ਮੈਂ ਇੱਕੋ ਹੀ ਮਜ਼ਹਬ ਦੁਨੀਆਂ 'ਚ ਰਹਿਣ ਦੇਣਾ ਔਰ ਸਾਰੇ ਮੁਸਲਮਾਨ ਬਣਾ ਦੇਣੇ ਨੇ। ਇਹਨਾਂ ਦੇ ਜਨੇਊ ਉਹ ਲਾਉਂਦਾ ਹੈ, ਮੁਸਲਮਾਨ ਬਣਾਇਆ ਜਾ ਰਿਹਾ ਹੈ ਅਤੇ ਇਹ ਗੁਰੂ ਨਾਨਕ ਦੇ ਘਰ 'ਚ ਅਰਦਾਸ ਬੇਨਤੀ ਵਾਸਤੇ ਆਏ ਨੇ, ਧਰਮ ਦੀ ਬੌੜੀ ਵਾਸਤੇ ਆਏ ਨੇ। ਪਿਤਾ ਜੀ ਮੈਨੂੰ ਹੁਕਮ ਹੋਵੇ ਕੋਈ ਰਾਏ ਦੇ ਸਕਦਾ ਹੈ? ਸਤਿਗੁਰੂ ਕਹਿਣਗੇ ਤੁਹਾਡੀ ਰਾਏ ਲੈਣੀ ਵੀ ਬੜੀ ਜ਼ਰੂਰੀ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਬੇਨਤੀ ਕੀਤੀ, ਸਤਿਗੁਰੂ ਜੀ ਇਹ ਗੁਰੂ ਨਾਨਕ ਦਾ ਘਰ ਹੈ, ਜਿਸ ਘਰ ਦੀ ਬਾਬਤ ਸਤਿਗੁਰੂ ਅਰਜਨ ਸਾਹਿਬ ਸਾਡੇ ਪੜਦਾਦਾ ਜੀ ਉਹਨਾਂ ਦੇ ਸ੍ਰੀ ਮੁੱਖ ਵਾਕ ਨੇ ਵੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਹੈ ਤੇ ਗੁਰੂ ਨਾਨਕ ਦਾ ਤੁਸੀਂ ਨਾਵਾਂ ਸਰੂਪ ਹੋ, ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ? ਕਿਵੇਂ ਇਹਨਾਂ ਦਾ ਧਰਮ ਬਚ ਸਕਦਾ? ਕੋਈ ਮਹਾਨ ਹੀ ਮਹਾਂਪੁਰਖ ਬਲੀ ਦੇਵੇ ਤਾਂ ਬਚ ਸਕਦਾ ਹੈ, ਫਿਰ ਸਤਿਗੁਰੂ ਤੁਹਾਡੇ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ? ਅਸੀਂ ਭਾਵੇਂ ਅਨੀ ਅਨਾਥ ਹੋ ਜਾਈਏ, ਯਤੀਮ ਹੋ ਜਾਈਏ, ਜੇ ਆਪ ਜੀ ਦੇ ਕੁਰਬਾਨੀ ਦਿੱਤੇ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ ਹੈ ਤਾਂ ਕੁਰਬਾਨੀ ਆਪ ਜੀ ਨੂੰ ਕਰਨੀ ਚਾਹੀਦੀ ਹੈ। ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾ ਲਿਆ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਇੱਕ ਦੁਨੀਆਂ ਦੇ ਜੀਵ ਮਹਾਂਪੁਰਖਾਂ ਦੇ ਜੀਵਨ ਨਾਲੋਂ ਅਨੋਖਾ ਜੀਵਨ ਹੈ। ਜੋ ਕੁਝ ਗੁਰਦੇਵ ਨੇ ਜ਼ਿੰਦਗੀ 'ਚ ਕੀਤਾ ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਸਦਾਉਣ ਵਾਲਾ ਨਹੀਂ ਕਰ ਸਕਿਆ। ਐਵੇਂ ਕੋਈ ਜਿੰਨਾ ਮਰਜ਼ੀ ਕੋਈ ਟਾਰਾ ਮਾਰੀ ਜਾਵੇ, ਔਰ ਇਹ ਅਦੁੱਤੀ ਬੇਮਿਸਾਲ ਘਟਨਾ ਇਹ ਪਹਿਲੀ ਹਿੰਦੁਸਤਾਨ ਦੇ ਇਤਿਹਾਸ 'ਚ ਵਾਪਰੀ ਹੈ। ਪੌਣੇ 9 ਸਾਲ ਦੇ ਬਾਲਕ ਰੂਪ ਵਿੱਚ ਸਤਿਗੁਰੂ ਨੇ ਰਾਇ ਦੇਣੀ, ਇਹ ਆਪਣੇ ਆਪ 'ਚ ਵਿਲੱਖਣਤਾਈ ਵਾਲੀ ਗੱਲ ਹੈ। ਕਦੇ ਕਦੇ ਇਤਿਹਾਸ 'ਚ ਕੋਈ ਬੱਚਾ ਕਹਿੰਦਾ ਵੀ ਬਗਾਨੇ ਧਰਮ ਵਾਸਤੇ ਮੇਰਾ ਬਾਪ ਸ਼ਹੀਦ ਹੋ ਜਾਵੇ, ਕਦੇ ਵਾਸਤੇ ਵੀ ਨਹੀਂ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਦੁੱਤੀ ਘਟਨਾ ਹੈ ਤੇ ਉਸ ਗੱਲ ਨੂੰ ਸਵੀਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਇਹ ਵੀ ਦੁਨੀਆਂ 'ਚ ਇੱਕ ਆਪਣੀ ਮਿਸਾਲ ਹੈ। ਨਹੀਂ ਤੇ ਕਿਹਾ ਜਾ ਸਕਦਾ ਸੀ ਵੀ ਛੋਟੇ ਨੇ, ਉਮਰ ਛੋਟੀ ਹੈ, ਬਾਲਕ ਨੇ, ਇਹਨਾਂ ਨੂੰ ਕੀ ਪਤਾ ਹੈ। ਅਸੀਂ ਬੈਠਾਂਗੇ ਪਰਿਵਾਰ ਵਿੱਚ, ਜ਼ਿੰਮੇਵਾਰ ਸਿੱਖਾਂ ਨਾਲ ਸਲਾਹ ਕਰਾਂਗੇ, ਕਸ਼ਮੀਰੀ ਪੰਡਤੋ ਅਸੀਂ ਸਲਾਹ ਕਰਕੇ ਤੁਹਾਨੂੰ ਕੁਝ ਦੱਸਾਂਗੇ। ਇਹ ਨਹੀਂ ਆਖਿਆ। ਉਹ ਔਰੰਗਜ਼ੇਬ ਬਾਦਸ਼ਾਹ ਐਸਾ ਜ਼ਾਲਮ ਹੈ ਜਿਸ ਨੇ ਆਪਣੇ ਪਿਤਾ ਨੂੰ ਸ਼ਾਹਜਹਾਨ ਨੂੰ ਜੇਲ੍ਹ ਦੀਆਂ ਕਾਲ ਕੋਠੀਆਂ 'ਚ ਬੰਦ ਕਰ ਦਿੱਤਾ ਹੈ, ਕੈਦੀ ਬਣਾ ਕੇ ਰੱਖਿਆ, ਔਰ ਉਸ ਬਾਪ ਹਿੰਦੁਸਤਾਨ ਦੇ ਰਾਜਾ ਸਦਾਉਣ ਵਾਲੇ ਨੂੰ ਬਾਦਸ਼ਾਹ ਸਦਾਉਣ ਵਾਲਾ, ਉਹਦਾ ਪਾਣੀ ਵੀ ਬੰਦ ਅਤੇ ਉਹਦੀ ਰੋਟੀ ਵੀ ਬੰਦ ਹੈ। ਉਹਨੇ ਪੱਤਰਿਕਾ ਲਿਖੀ ਆਪਣੇ ਔਰੰਗਜ਼ੇਬ ਪੁੱਤਰ ਨੂੰ, ਔਰੰਗਜ਼ੇਬ ਮੈਂ ਸ਼ਾਬਾਸ਼ ਕਹਿੰਦਾ, ਉਹਨਾਂ ਹਿੰਦੂਆਂ ਨੂੰ ਸ਼ਾਬਾਸ਼। ਉਹ ਮਰੇ ਹੋਏ ਪਿਤਰਾਂ ਨੂੰ ਕਈ ਵਰੇ ਬੀਤ ਜਾਂਦੇ ਨੇ ਅਤੇ ਉਹ ਕਈ ਸਾਲਾਂ ਬਾਅਦ ਵੀ ਉਹਨਾਂ ਦੇ ਨਾਂ 'ਤੇ ਲੰਗਰ ਛਕਾਉਂਦੇ ਨੇ, ਪੰਡਿਤ ਲੋਕਾਂ ਨੂੰ ਸੱਦ ਸੱਦ ਕੇ, ਜਿਹਨੂੰ ਉਹ ਸਰਾਧ ਕਹਿੰਦੇ ਨੇ। ਉਹ ਮਰੇ ਹੋਏ ਪਿੱਤਰਾਂ ਦਾ ਸਰਾਧ ਕਰਦੇ ਨੇ, ਵਨ ਸੋਨੇ ਪਕਵਾਨ ਬਣ ਕੇ ਖਵਾਉਂਦੇ ਨੇ, ਬਣਾ ਕੇ ਖਵਾਉਂਦੇ ਨੇ। ਤੂੰ ਅਲੋਕਾਰ ਪੁੱਤਰ ਹੈ, ਮੈਂ ਹਿੰਦੁਸਤਾਨ ਦਾ ਕਦੇ ਬਾਦਸ਼ਾਹ ਅਤੇ ਅੱਜ ਮੇਰਾ ਪੁੱਤਰ ਤਖ਼ਤ 'ਤੇ ਬੈਠਾ ਹੈ, ਮੈਂ ਜੇਲ੍ਹ ਦੀ ਕਾਲ ਕੋਠੜੀ 'ਚ ਬੈਠਾ ਹੈ, ਮੈਨੂੰ ਪੀਣ ਵਾਸਤੇ ਪਾਣੀ ਭੇਜ ਦਿਆ ਕਰ, ਰੋਟੀ ਭੇਜ ਦਿਆ ਕਰ। ਉਹਦਾ ਜਵਾਬ ਦਿੱਤਾ ਪੱਤਰਕਾਰ, ਪਿਤਾ ਜੀ, ਜਿਸ ਕਲਮ ਨਾਲ, ਸਿਆਹੀ ਨਾਲ ਮੈਨੂੰ ਇਹ ਕਾਗਜ਼ 'ਤੇ ਹਰਫ ਲਿਖੇ ਨੇ, ਉਸ ਕਲਮ ਦੀ ਸਿਆਹੀ ਚੂਸ ਕੇ ਗੁਜ਼ਾਰਾ ਕਰ ਲਓ ਅਤੇ ਕਰ ਲਓ, ਲੇਕਿਨ ਮੇਰੇ ਵਾਸਤੇ, ਤੁਹਾਡੇ ਵਾਸਤੇ, ਮੇਰੇ ਰਾਜ ਵਿੱਚ ਤੁਹਾਡੇ ਲਈ ਪੀਣ ਵਾਸਤੇ ਪਾਣੀ ਵੀ ਨਹੀਂ, ਰੋਟੀ ਵੀ ਨਹੀਂ। 66 ਸਾਲ ਦੀ ਉਮਰ ਭੋਗਦਾ ਉਹ ਬਜ਼ੁਰਗ ਬਾਦਸ਼ਾਹ ਆਪਣੇ ਪੁੱਤਰ ਦੇ ਹੱਥੋਂ ਦੁਖੀ ਹੋਇਆ, ਜੇਲ੍ਹ ਦੀ ਕਾਲ ਕੋਠੜੀ 'ਚ ਮਰ ਗਿਆ ਹੈ, ਨਹੀਂ ਪਾਣੀ ਅਤੇ ਨਹੀਂ ਕੋਈ ਰੋਟੀ। ਇੱਕ ਵਾਰ ਉਹਨੇ ਇਹ ਵੀ ਸੁਣਿਆ, ਭੇਜਿਆ ਬਾਦਸ਼ਾਹ, ਮੇਰੇ ਕੋਲ ਮੇਰੇ ਆਪੋਤਰੇ ਭੇਜ ਦਿਆ ਕਰ, ਘੜੀ ਖੇਡ ਜਿਆ ਕਰ, ਅਤੇ ਮੇਰਾ ਦਿਲ ਲੱਗਾ ਰਿਹਾ ਕਰੇਗਾ। ਉਹਦਾ ਜਵਾਬ ਦਿੱਤਾ ਵੀ ਤੇਰੇ ਅਜੇ ਦਿਮਾਗ 'ਚੋਂ ਰਾਜ ਮਦ ਜਿਹੜਾ ਨਾ, ਇਹ ਕੀੜਾ ਨਿਕਲਿਆ ਨਹੀਂ ਤੇਰੇ ਮਨ 'ਚ, ਵੀ ਵੱਡਿਆਂ 'ਤੇ ਤਾਂ ਮੇਰਾ ਹੁਕਮ ਨਹੀਂ ਚੱਲਦਾ, ਅਤੇ ਛੋਟੇ ਬੱਚੇ ਮੇਰੇ ਕੋਲ ਆ ਜਾਣਗੇ, ਮੈਂ ਛੋਟਿਆਂ 'ਤੇ ਹੁਕਮ ਚਲਾ ਲਿਆ ਕਰਾਂਗਾ, ਮੇਰੇ ਬੱਚੇ ਵੀ ਤੇਰੇ ਕੋਲ ਖੇਡਣ ਵਾਸਤੇ ਨਹੀਂ ਆ ਸਕਦੇ। ਭੈਣ ਨੂੰ ਕਾਲ ਕੋਠੀ 'ਚ ਰੱਖਿਆ, ਭਰਾਵਾਂ ਦਾ ਕਤਲ ਕੀਤਾ, ਦਾਰਾਸ਼ਕੋ ਵਰਗਿਆਂ ਦਾ ਔਰ ਸੁਜਾ ਵਰਗਿਆਂ ਦਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਤਖ਼ਤ ਦਾ ਵਾਰਸ ਬਣ ਗਿਆ। ਕਿੱਡਾ ਵੱਡਾ ਜ਼ਾਲਮ ਬਾਦਸ਼ਾਹ! ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਜਿਹਨੇ ਭਰਾਵਾਂ ਦਾ ਲਿਹਾਜ਼ ਨਹੀਂ ਕੀਤਾ, ਭੈਣ ਦਾ, ਬਜ਼ੁਰਗ ਦਾ ਲਿਹਾਜ਼ ਨਹੀਂ ਕੀਤਾ, ਏਡੇ ਜ਼ਾਲਮ ਬਾਦਸ਼ਾਹ ਦਾ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਵਾੜ ਹੈ, ਅਸੀਂ ਪਰਿਵਾਰ 'ਚ ਬੈਠ ਕੇ ਸਲਾਹ ਕਰਾਂਗੇ, ਇਹ ਨਹੀਂ ਗੁਰਦੇਵ ਨੇ ਆਖਿਆ। ਆਖਿਆ, ਸ਼ਾਬਾਸ਼, ਜੋ ਤੁਹਾਥੋਂ ਆਸ ਸੀ ਪੂਰੀ ਹੋ ਗਈ ਹੈ, ਜਾਓ ਕਸ਼ਮੀਰੀ ਪੰਡਤ ਤੋਂ ਜਾ ਕੇ ਕਹਿ ਦਿਓ, ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੇ ਇਕੱਲੇ ਹੀ ਮੁਸਲਮਾਨ ਬਣ ਜਾਣ, ਅਸੀਂ ਸਾਰਾ ਹਿੰਦੁਸਤਾਨ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਇਉਂ ਜਾਣੋ ਜਿਵੇਂ ਮੁਰਦੇ ਦੇ ਮੂੰਹ 'ਚ ਅੰਮ੍ਰਿਤ ਚੋ ਦਈਏ ਅਤੇ ਉੱਠ ਕੇ ਬੈਠ ਜਾਵੇ। ਮੁਰਦਿਆਂ 'ਚ ਜਾਨ ਪੈ ਗਈ, ਜਿਹੜੇ ਕਿ ਗਿਆ ਕੇ ਬੇਨਤੀ ਕਰਦੇ ਸੀ, ਸ਼ੁਕਰਾਨਾ ਕਰਨ ਲੱਗੇ ਪਰਮੇਸ਼ੁਰ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ। ਇੱਕ ਵਿਦਵਾਨ ਪੁਰਖ ਦਾ ਲਿਖਿਆ ਹੋਇਆ ਬਚਨ ਹੈ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹੋ ਮਨ ਹੋੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਤੇ ਬਾਹੇ ਨਾ ਛੋੜੀਐ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਐਸੀ ਮਹਾਰਾਜ ਗਰੀਬ ਨਿਵਾਜ ਨੇ ਉਹਨਾਂ ਦੁਖਿਆਰਿਆਂ ਦੀ ਬਾਂਹ ਫੜੀ। ਕੋਈ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਰਹਿਣ, ਇਹਨਾਂ ਚਾਈ ਚਾਈ ਕਸ਼ਮੀਰ ਦੇ ਗਵਰਨਰ ਨੂੰ ਤਲਾਹ ਦਿੱਤੀ, ਉਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ, ਉਸਨੇ ਆਖਿਆ, ਸ਼ਾਇਦ ਜਿਹੜਾ ਕੰਮ ਮੁਹੰਮਦ ਸਾਹਿਬ ਤੋਂ ਨਹੀਂ ਨਾ ਹੋ ਸਕਿਆ, ਉਹ ਖੁਦਾਵੰਦ ਕਰੀਮ ਮੇਰੇ ਕੋਲੋਂ ਕਰਾਉਣਾ ਚਾਹੁੰਦਾ ਹੈ, ਮੈਂ ਉਹ ਕੰਮ ਕਰ ਸਕਾਂਗਾ। ਕਿਸੇ ਇੱਕ ਮਹਾਂਪੁਰਖ ਨੂੰ ਮਨਾਉਣਾ, ਉਹਦੇ ਮਨਾਉਣ ਨਾਲ ਸਾਰਾ ਹਿੰਦੁਸਤਾਨ ਹੀ ਆਪਣੇ ਆਪ ਮੁਸਲਮਾਨ ਬਣ ਜਾਵੇ, ਇਹ ਕੋਈ ਬਹੁਤੀ ਔਖੀ ਗੱਲ ਨਹੀਂ। ਮੈਂ ਸਤਿਗੁਰਾਂ ਨੂੰ ਮਨਾ ਲਵਾਂਗਾ, ਲਾਲਚ ਦੇ ਕੇ ਮਨਾਵਾਂਗਾ, ਹਰ ਯਤਨ ਕਰਕੇ ਮਨਾ ਲਵਾਂਗਾ, ਨਹੀਂ ਤਾਂ ਫਿਰ ਮੈਂ ਡਰਾ ਧਮਕਾ ਕੇ ਮਨਾਵਾਂਗਾ, ਉਹ ਮੰਨ ਜਾਣਗੇ, ਉਹਨਾਂ ਦੇ ਮੰਨਣ ਨਾਲ ਸਾਰੇ ਪੰਡਿਤ ਆਪੇ ਮੁਸਲਮਾਨ ਬਣ ਜਾਣਗੇ ਔਰ ਇਹ ਕੰਮ ਖੁਦਾ ਮੇਰੇ ਕੋਲੋਂ ਸੇਵਾ ਲੈਣੀ ਚਾਹੁੰਦਾ ਹੈ। ਐਸੀਆਂ ਵਿਉਂਤਾਂ ਹੋਣ ਲੱਗੀਆਂ। ਕੋਈ ਸਮਾਂ ਸਤਿਗੁਰੂ ਆਨੰਦਪੁਰ ਸਾਹਿਬ ਰਹਿਣ ਔਰ ਸਾਹਿਬਜ਼ਾਦੇ ਨੂੰ ਜ਼ਿੰਮੇਵਾਰੀ ਸੌਂਪਦਿਆਂ ਪਰਿਵਾਰ ਨੂੰ ਧੀਰਜ ਦਿਲਾਸਾ ਦਿੰਦਿਆਂ ਕੋਈ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਦਿੱਲੀ ਨੂੰ ਚੱਲ ਪੈਣ। ਰਸਤੇ 'ਚ ਥਾਵਾਂ ਥਾਵਾਂ 'ਤੇ ਦਰਸ਼ਨ ਦੀਦਾਰ ਦਿੰਦੇ ਦਿੰਦੇ ਸਤਿਗੁਰੂ ਜੀ ਆਪ ਜੀ ਨੂੰ ਯਾਦ ਹੋਵੇ ਦਿੱਲੀ ਤੋਂ 200 ਕਿਲੋਮੀਟਰ ਆਗਰਾ ਅਗਲੇ ਬੰਨੇ ਹੈ, ਪੰਜਾਬ ਤੋਂ ਜਾਈਏ ਤਾਂ ਦਿੱਲੀ ਲੰਘ ਕੇ 200 ਕਿਲੋਮੀਟਰ ਫਿਰ ਆਗਰਾ ਆਉਂਦਾ ਹੈ। ਆਗਰੇ ਵਿੱਚ ਹਜ਼ੂਰ ਜਾ ਪਹੁੰਚੇ, ਉੱਥੇ ਇੱਕ ਬਿਰਧ ਮਾਤਾ ਜਿਹੜੀ ਹਜ਼ੂਰ ਨੂੰ ਰੋਜ਼ ਯਾਦ ਕਰਦੀ, ਸਤਿਗੁਰੂ ਮੈਂ ਦਰਸ਼ਨ ਕਰਨ ਜਾਂਦੀ ਸਾਂ, ਸਰੀਰ ਵਡੇਰਾ ਹੋ ਗਿਆ ਹੈ, ਮੈਂ ਖੱਦਰ ਦਾ ਕੱਪੜਾ ਤਿਆਰ ਕੀਤਾ ਹੋਇਆ ਆਪ ਜੀ ਵਾਸਤੇ, ਹੱਥੀਂ ਇਹ ਬੁਣਿਆ ਤਿਆਰ ਕੀਤਾ, ਦਾਤਾ ਕਿਰਪਾ ਕਰੋ ਮੈਂ ਨਹੀਂ ਪਹੁੰਚ ਸਕਦੀ, ਮੇਰੀ ਭੇਟਾ ਸਵੀਕਾਰ ਕਰੋ, ਮੈਨੂੰ ਦਰਸ਼ਨ ਦਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਹੈ, ਦਿੱਲੀ ਤੋਂ ਭਰੇ ਆਗਰਾ, ਆਗਰੇ ਪਹੁੰਚ ਕੇ ਸ਼ਹਿਰ ਦੇ ਐਨ ਵਿਚਕਾਰ ਉਹ ਅਸਥਾਨ ਗੁਰਦੁਆਰਾ, ਕਈਆਂ ਸ਼ਾਇਦ ਦਰਸ਼ਨ ਵੀਰਾਂ ਨੇ ਕੀਤੇ ਹੋਣ, ਮੈਂ 2-3 ਵਾਰ ਉੱਥੇ ਕਥਾ ਦੀ ਹਾਜ਼ਰੀ ਭਰ ਆਇਆ। ਗੁਰਦੁਆਰਾ ਮਾਈ ਥਾਨ ਬਣਿਆ ਹੋਇਆ, ਗੁਰਦੁਆਰਾ ਮਾਈ ਥਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਮਾਤਾ ਦੇ ਘਰੇ ਚਰਨ ਪਾਉਣੇ ਕਿ ਉਹਦਾ ਖੱਦਰ ਦਾ ਥਾਨ ਸਵੀਕਾਰ ਕਰਨਾ ਹੈ। ਹਜ਼ੂਰ ਉੱਥੋਂ ਚੱਲੇ ਅਤੇ ਵਾਰ ਵਾਰ ਦਿੱਲੀ ਨੂੰ ਜਦੋਂ ਤੁਰ ਗਏ ਸ਼ਹਿਰ ਤੋਂ ਤਾਂ ਸੱਜੇ ਹੱਥ ਅਸਥਾਨ ਬਣਿਆ ਹੋਇਆ ਹੈ, ਗੁਰਦੁਆਰਾ ਗੁਰੂ ਕਾ ਤਾਲ ਹੈ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, ਹੁਣ ਗਵਾਲੀਅਰ ਉਹਦੇ ਆਗਰੇ ਦੇ ਵਿੱਚ ਹੀ ਆ ਗਿਆ ਹੈ, ਉਦੋਂ ਵਾਰ ਵਾਰ ਹੁੰਦਾ ਸੀ। ਸੱਜੇ ਹੱਥ ਉੱਥੇ ਅਸਥਾਨ ਹੈ, ਮਹਾਂਪੁਰਖ ਬਾਬਾ ਨਿਰੰਜਣ ਸਿੰਘ ਸਾਹਿਬ ਜੀ, ਬਾਬਾ ਪ੍ਰੀਤਮ ਸਿੰਘ ਜੀ ਉੱਥੇ ਸੇਵਾ ਨਿਭਾਉਂਦੇ ਨੇ ਔਰ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ। ਬਹੁਤ ਵੱਡਾ ਸਥਾਨ ਹੈ, ਬਹੁਤ ਵੱਡਾ ਉਪਰਾਲਾ ਹੈ। ਉਸ ਬਾਗ 'ਚ ਹਜ਼ੂਰ ਨੇ ਜਾ ਚਰਨ ਪਾਏ, ਭੇਡਾਂ ਚਾਰਨ ਵਾਲਾ ਆ ਜਿਹੜੀ ਗਰੀਬ, ਉਹਨੇ ਇੱਕ ਖਬਰ ਸੁਣੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਣਾ ਅਤੇ ਸਤਿਗੁਰੂ ਦੀ ਗ੍ਰਿਫਤਾਰੀ ਦਾ ਆਰਡਰ ਹੋ ਗਿਆ ਵੀ ਜੇ ਕਿਸੇ ਨੂੰ ਮਿਲ ਜਾਣ ਕੋਈ ਗ੍ਰਿਫਤਾਰ ਕਰਵਾ ਦੇਵੇ ਉਹਨੂੰ ਇਨਾਮ ਮਿਲੇਗਾ, ਇਨਾਮ ਦਿੱਤਾ ਜਾਵੇਗਾ। ਸਤਿਗੁਰੂ ਸਾਰਿਆਂ ਦੇ ਮਨ ਦੀ ਮੁਰਾਦ ਪੂਰੀ ਕਰਨ ਵਾਲੇ। ਗਰੀਬ ਬਨਵਾਜ ਨੇ ਆਜੜੀ ਨੂੰ ਇੱਕ ਕੀਮਤੀ ਦੁਸ਼ਾਲਾ ਅਤੇ ਮੁੰਦਰੀ ਦਿੱਤੀ ਵੀ ਬਾਜ਼ਾਰ 'ਚੋਂ ਮਠਿਆਈ ਲੈ ਕੇ ਆਇਆ। ਇੱਕ ਬਹਾਨਾ ਸੀ ਮੇਰੇ ਸਤਿਗੁਰੂ ਦਾ, ਗਰੀਬ ਮੁੰਡੇ ਦੇ ਹੱਥ ਵਿੱਚ ਕੀਮਤੀ ਦੁਸ਼ਾਲਾ ਹੈ, ਸੋਨੇ ਦੀ ਮੁੰਦਰੀ ਅਤੇ ਇਹਨਾਂ ਨਾਲ ਮਠਿਆਈ ਲਈ ਦੀ ਹੈ। ਉਹਨੂੰ ਸ਼ੱਕ ਪੈਦਾ ਹੋਇਆ ਵੀ ਦੱਸ ਇਹ ਕਿੱਥੋਂ ਲੈ ਕੇ ਆਇਆ ਹੈ। ਉਸਨੇ ਆਖਿਆ ਫਕੀਰ ਰੱਬ ਦੇ ਪਿਆਰੇ ਬੈਠੇ ਨੇ, ਉਹਨਾਂ ਨੇ ਮੈਨੂੰ ਭੇਜਿਆ। ਜਦੋਂ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਤਲਾਹ ਦਿੱਤੀ ਗਈ, ਉਸ ਵੇਲੇ ਹਜ਼ੂਰ ਨੂੰ ਉੱਥੇ ਇੱਕ ਕੋਠੜੀ ਹੁਣ ਵੀ ਉਸੇ ਤਰ੍ਹਾਂ ਬਣੀ ਹੋਈ ਹੈ ਜਿਸ ਕਮਰੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਔਰੰਗਜ਼ੇਬ ਨੂੰ ਸੁਨੇਹਾ ਭੇਜਿਆ, 200 ਤੋਂ ਵਧੇਕ ਕਰਮਚਾਰੀ ਆਏ, ਗਰੀਬ ਬਨਵਾਜ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਦਿੱਲੀ ਨੂੰ ਤੁਰ ਪਏ। ਸਖ਼ਤ ਪਹਿਰਾ ਲਾ ਦਿੱਤਾ ਵੀ ਮਰਹੱਟੇ ਕਿਤੇ ਐਸਾ ਨਾ ਹੋਵੇ, ਰਸਤੇ ਦੇ ਵਿੱਚ ਸਤਿਗੁਰਾਂ ਨੂੰ ਕਿਤੇ ਗਰੀਬ ਨਿਵਾਜ ਨੂੰ ਖੋਣ ਪੈ ਜਾਣ। ਬੜੇ ਸਖ਼ਤ ਪੈਰੇ ਲਾ ਦਿੱਤੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਲਿਆਂਦਾ ਗਿਆ, ਗਰੀਬ ਨਿਵਾਜ ਨੂੰ ਭੂਤਾਂ ਵਾਲੀ ਹਵੇਲੀ ਦੇ ਅੰਦਰ ਬੰਦ ਕਰ ਦਿੱਤਾ। ਕੱਲ੍ਹ ਦੇ ਦੀਵਾਨ 'ਚ ਆਪ ਜੀ ਦੀ ਸੇਵਾ 'ਚ ਬੇਨਤੀ ਕਰਾਂਗਾ, ਜਿਨ੍ਹਾਂ ਸਤਿਗੁਰਾਂ ਨੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ, ਐਸੀ ਮਹਾਨ ਕਹਲ ਕਮਾਈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਵਜ੍ਹਾ ਨਾਲ ਹਿੰਦੁਸਤਾਨ ਵੱਸਦਾ ਰੱਸਦਾ ਹੈ। ਐਸੀ ਮਹਾਨ ਸਤਿਗੁਰੂ ਜੀ ਦੀ ਅਦੁੱਤੀ ਸ਼ਹਾਦਤ ਹੈ ਔਰ ਗਰੀਬ ਨਿਵਾਜ ਨੇ ਇਹ ਰਹਿਮਤ ਕੀਤੀ ਸੰਸਾਰ 'ਤੇ, ਆਪਣੇ ਸੀਸ ਦਾ ਬਲੀਦਾਨ ਦੇ ਕੇ ਇਸ ਦੁਨੀਆਂ ਨੂੰ ਵੱਸਦੀ ਰੱਸਦੀ ਰੱਖਿਆ ਹੈ। ਐਸੀ ਮਹਾਨ ਸਤਿਗੁਰੂ ਜੀ ਦੀ ਕੁਰਬਾਨੀ ਹੈ। ਚੱਲ ਰਹੀ ਲੜੀਵਾਰ ਕਥਾ ਹੈ। ਸਤਿਗੁਰੂ ਜੀ ਸਿੱਧਾਂ ਨਾਲ ਗੋਸ਼ਟ ਚਰਚਾ ਕਰ ਰਹੇ ਨੇ, ਸੁਮੇਰ ਪਰਬਤ 'ਤੇ ਬੈਠੇ ਹੋਏ ਔਰ ਸਿੱਧ ਮੰਡਲੀ ਨਾਲ ਵਿਚਾਰਾਂ ਹੋਈਆਂ। ਪੁੱਛਿਆ ਕੌਣ ਹੋ ਤੁਸੀਂ, ਕੀ ਨਾਮ ਹੈ ਤੁਹਾਡਾ, ਕਿਵੇਂ ਇੱਥੇ ਆਏ ਹੋ, ਸਾਰਾ ਪ੍ਰਸ਼ਨ ਕਰ ਰਹੇ ਨੇ। ਹਜ਼ੂਰ ਉਹਨਾਂ ਨੂੰ ਜਵਾਬ ਦੇ ਰਹੇ ਨੇ। ਕੱਲ੍ਹ ਆਪ ਜੀ ਦੀ ਸੇਵਾ 'ਚ ਬੇਨਤੀ ਕੀਤੀ ਸੀ ਔਰ ਹਜ਼ੂਰ ਨੇ ਇੱਕ ਸਿੱਧ ਨੂੰ ਜਵਾਬ ਦਿੱਤਾ ਹੈ, ਪਤਾ ਕੀ ਪਟਾਕੇ ਜਿਹੇ ਚਲਾਈ ਜਾਂਦੇ ਨੇ। ਸੋ ਉਸ ਸਮੇਂ ਖਾਲਸਾ ਜੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਸਿੱਧਾਂ ਦੇ ਪਾਸ, ਦੂਸਰਾ ਇੱਕ ਸਿੱਧ ਉੱਠ ਕੇ ਖੜਾ ਹੋ ਗਿਆ। ਉਸ ਨੇ ਆਖਿਆ, ਮੈਨੂੰ ਦੱਸੋ ਜੀ, ਮੈਂ ਕੁਝ ਤੁਹਾਥੋਂ ਪੁੱਛਣਾ ਚਾਹੁੰਦਾ ਹਾਂ, ਮੇਰੇ ਪ੍ਰਸ਼ਨ ਦਾ ਜਵਾਬ ਦਿਓ। ਪਹਿਲੇ ਦਾ ਤਾਂ ਹਜ਼ੂਰ ਨੇ ਜਵਾਬ ਦਿੱਤੇ, ਦੂਜਾ ਉੱਠ ਕੇ ਖੜਾ ਹੋ ਗਿਆ। ਉਹਨੂੰ 84 ਬੰਦੇ ਕਦੇ ਮੁੱਕਣ 'ਚ ਆਉਂਦੇ, ਵਿਹਲਿਆਂ ਨੂੰ ਗੱਲਾਂ ਵੀ ਬੜੀਆਂ ਆਉਂਦੀਆਂ ਹੁੰਦੀਆਂ, ਵਿਹਲਾ ਬੰਦਾ ਹੋਰ ਤਾਂ ਕੰਮ ਕੋਈ ਨਾ ਹੋਇਆ, ਫਿਰ ਗੱਲਾਂ 'ਤੇ ਹੀ ਹੁੰਦਾ ਹੈ। ਇੱਕ ਹਟਦਾ ਤਾਂ ਦੂਜਾ ਉੱਠ ਕੇ ਖੜਾ ਹੋ ਜਾਂਦਾ। ਉਹਨੇ ਆਖਿਆ, ਮਹਾਰਾਜ ਮੈਂ ਤੁਹਾਨੂੰ ਕੋਈ ਪੁੱਛਣਾ ਚਾਹੁੰਦਾ, ਮੈਨੂੰ ਦੱਸੋ। ਹਜ਼ੂਰ ਕਹਿਣਗੇ, ਤੁਸੀਂ ਦੱਸੋ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਉਸ ਜੋ ਸਤਿਗੁਰਾਂ ਨੂੰ ਪੁੱਛ ਰਿਹਾ, ਹਜ਼ੂਰ ਜਵਾਬ ਦੇ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਘਟ ਘਟ ਬੈਸ ਨਿਰੰਤਰ ਰਹੀ ਹੈ,
ਤੋ ਕਹੇ ਬੈਸੋ ਕਹਿ ਰਹੀ ਹੈ ਬਾਲੇ। ਸੋ ਬੇਨਤੀ ਕੀਤੀ ਜੀ, ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਇਹ ਸਾਨੂੰ ਦੱਸੋ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਤੁਸੀਂ ਬੈਠਦੇ ਕਿੱਥੇ ਹੋ? ਕੋਈ ਤੁਹਾਡਾ ਪੱਕਾ ਟਿਕਾਣਾ ਕੋ ਹੈ? ਕਿੱਥੇ ਰਹਿੰਦੇ ਹੋ? ਕਿੱਥੇ ਨਿਵਾਸ ਕਰਦੇ ਹੋ? ਕਹਿ ਬੈਸੋ ਕਿੱਥੇ ਬੈਠਦੇ ਹੋ? ਕਹਿ ਰਹੀਏ ਬਾਲੇ, ਹੇ ਬਾਲਕਾ ਜੀ। ਸਤਿਗੁਰਾਂ ਦੀ ਉਮਰ ਛੋਟੀ ਸੀ ਨਾ, ਲੰਮੀ ਉਮਰ ਵਾਲੇ ਸਤਿਗੁਰਾਂ ਨੂੰ ਬਾਲਕ ਹੀ ਕਹਿੰਦੇ ਸੀ, ਬਾਲਾ ਜੀ। ਕਹਿ ਰਹੀਏ ਬਾਲੇ, ਹੇ ਬਾਲਕ ਸ਼੍ਰੀ ਨਾਨਕ ਜੀ, ਕਿੱਥੇ ਰਹਿੰਦੇ ਹੋ? ਤੁਸੀਂ ਰਹਿੰਦੇ ਕਿੱਥੇ ਹੋ? ਬੈਠਦੇ ਕਿੱਥੇ ਹੋ? ਨਿਵਾਸ ਕਿੱਥੇ ਰੱਖਿਆ ਹੋਇਆ ਹੈ?
ਆਵੋ ਕਹਿ ਜਾਹੋ,
ਇਹ ਦੱਸੋ ਵੀ ਕਹਿ ਆਵਹੋ, ਤੁਸੀਂ ਆਏ ਕਿੱਥੋਂ ਹੋ? ਕਿਵੇਂ ਆਇਓ ਇੱਥੇ ਸਵੇਰ ਪਰਬਤ ਤੇ? ਕਿਉਂਕਿ ਅਸੀਂ ਤਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੈ ਤੇ ਇੱਥੇ ਬੈਠੇ ਹਾਂ, ਤੇ ਤੁਸੀਂ ਸਵੇਰ ਪਰਬਤ ਤੇ ਕਿਹੜੀ ਸ਼ਕਤੀ ਨਾਲ ਕਿਵੇਂ ਆਏ ਹੋ? ਭਾਈ ਗੁਰਦਾਸ ਸਾਹਿਬ ਨੇ ਜਿਨ੍ਹਾਂ ਨੇ ਪੜ੍ਹਿਆ, ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਪੁੱਛਿਆ ਸੀ ਸਿੱਧਾਂ ਨੇ ਵੀ ਮਹਾਰਾਜ, ਇਹ ਸਮੇਰ ਪਰਬਤ ਤੇ ਤੁਸੀਂ ਕਿਵੇਂ ਆਏ ਹੋ? ਸਤਿਗੁਰਾਂ ਨੇ ਬਚਨ ਕਿਹਾ ਸੀ, ਸਿੱਧੋ ਹਉ ਜਪਿਆ ਪਰਮੇਸ਼ਰ, ਪਾਓ ਭਗਤ ਸੰਗ ਤਾੜੀ ਲਾਈ। ਓਟ ਕਿਹਦੀ ਗ੍ਰਹਿਣ ਕਰਦੇ ਹੋ? ਹਜ਼ੂਰ ਕਹਿਣਗੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਰਾਈ ਦਾ ਦਾਣਾ ਖਸਖਸ ਦੇ ਦਾਣੇ ਨਾਲ ਵੀ ਛੋਟਾ ਹੁੰਦਾ ਹੈ, ਇੰਨੇ ਖਸਖਸ ਦੇ ਦਾਣੇ ਨਾਲ ਛੋਟਾ ਰਾਈ ਦਾ ਦਾਣਾ, ਰਾਈ ਭਰ ਦੇ ਦਾਣੇ ਜਿਹਨੇ ਵੀ ਕਿਸੇ ਦੀ ਓਟ ਨਹੀਂ ਕਰੇ ਤੱਕੀ, ਇੱਕੋ ਹੀ ਗੁਰਬਾਣੀ ਦੀ ਓਟ ਹੈ, ਗੁਰਬਾਣੀ ਪੜ੍ਹਨ ਵਾਲੀ ਗੁਰੂ ਕੀ ਸਾਧ ਸੰਗਤ ਦੀ ਓਟ ਹੈ, ਹੋਰ ਕਿਸੇ ਦੀ ਕਰੇ ਓਟ ਆਸਰਾ ਨਹੀਂ ਕਰੇ ਤੱਕਿਆ। ਇੱਥੇ ਪੁੱਛਦੇ ਨੇ ਸਿੱਧ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹੇ ਆਵਹੋ, ਕਿਵੇਂ ਤੁਸੀਂ ਇੱਥੇ ਆਏ ਹੋ? ਕਹਿ ਜਾਵੋ ਤੇ ਕਿੱਧਰ ਨੂੰ ਤੁਸੀਂ ਹੁਣ ਜਾਣਾ ਹੈ, ਕਿਹੜਾ ਰਸਤਾ ਤੁਸੀਂ ਅਖਤਿਆਰ ਕਰਨਾ ਹੈ?
ਨਾਨਕ ਬੋਲੇ ਸੁਣ ਬੈਰਾਗੀ,
ਇੱਕ ਹੋਰ ਸਿੱਧ ਬੋਲਿਆ, ਹਜ਼ੂਰ ਸਤਿਗੁਰੂ ਜੀ ਕਰਤਾਰਪੁਰ ਬੈਠੇ ਸੁਣਾ ਰਹੇ ਨੇ। ਸੋ ਇੱਕ ਬੋਲਿਆ, ਨਾਨਕ ਬੋਲੇ ਸੁਣ ਬੈਰਾਗੀ, ਇੱਕ ਸਿੱਧ ਉੱਠ ਕੇ ਬੋਲਦਾ ਕਹਿੰਦਾ, ਹੇ ਵਿਰਾਗੀ ਜੀ, ਹੇ ਬਰਕਤੋ, ਮੇਰੀ ਗੱਲ ਵੀ ਸੁਣਨਾ ਕਰੋ, ਮੈਨੂੰ ਹੋਰ ਦੱਸੋ ਜੀ,
ਕਿਆ ਤੁਹਾਰਾ ਰਾਹੋ,
ਇਹ ਤੁਹਾਡਾ ਜ਼ਿੰਦਗੀ ਦਾ ਰਸਤਾ ਕੀ ਹੈ, ਤੁਹਾਡਾ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ? ਕਿ ਪ੍ਰਸ਼ਨ ਕੀਤੇ ਨੇ ਉਹਨਾਂ ਸਿੱਧ ਵਿੱਚੋਂ ਖਲੋਤੇ ਹੋਏ ਸਿੱਧ ਨੇ, ਵੀ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ, ਵੀ ਤੁਹਾਡਾ ਪ੍ਰਯੋਜਨ ਕੀ ਹੈ, ਤੁਹਾਡਾ ਰਸਤਾ ਕੀ ਹੈ? ਹਜ਼ੂਰ ਹੁਣ ਅਗਲੀ ਪੌੜੀ 'ਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਘਟ ਘਟ ਬੈਸ ਨਿਰੰਤਰ ਰਹੀ ਹੈ,
ਜਦੋਂ ਪੁੱਛਿਆ ਨਾ ਵੀ ਸਤਿਗੁਰੂ ਜੀ ਤੁਸੀਂ ਰਹਿੰਦੇ ਕਿੱਥੋਂ, ਆਪ ਕਿੱਥੇ ਆਏ, ਕਿਵੇਂ, ਕਿੱਥੇ ਜਾਣਾ ਹੈ, ਤੇ ਕਿੱਥੇ ਬੈਠਦੇ ਹੋ, ਕਿੱਥੇ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਇਸ ਗੁਰਬਾਣੀ ਦੀ ਇਸ ਪੌੜੀ ਦੀਆਂ ਚਾਰ ਤੁਕਾਂ ਦੇ ਅੰਦਰ ਅੰਦਰ ਹੈ ਬੇਨਤੀ ਕਰਦਾ ਜਿਹੜੀਆਂ ਅੱਗੇ ਆਉਣੀਆਂ ਨੇ। ਹਜ਼ੂਰ ਨੂੰ ਪੁੱਛਿਆ ਵੀ ਕਹਿ ਬੈਸਹੋ, ਕਿੱਥੇ ਬੈਠਦੇ ਹੋ? ਹਜ਼ੂਰ ਕਹਿਣ ਲੱਗੇ, ਉਹਦਾ ਪਰਮੇਸ਼ਰ ਹੈ ਨਾ, ਘਟ ਘਟ ਬੈਸ ਨਿਰੰਤਰ ਰਹੀ ਹੈ, ਜਿਹੜਾ ਘਟਾਂ ਘਟਾਂ 'ਚ ਬੈਠਾ ਹੋਇਆ ਨਾ, ਨਿਰੰਤਰ ਇੱਕ ਰਸ ਪਰਮੇਸ਼ਰ ਹੈ, ਉਹਦੇ ਧਿਆਨ ਵਿੱਚ ਬੈਠਦੇ ਹਾਂ, ਉਹਦੀ ਸੁਰਤ ਵਿੱਚ, ਉਹਦੇ ਯਾਦ ਵਿੱਚ ਜੁੜ ਕੇ ਬੈਠਦੇ ਹਾਂ। ਕਹਿ ਰਹੀ ਹੈ ਬਾਲੇ, ਕਿੱਥੇ ਰਹਿੰਦੇ ਹੋ? ਤਾਂ ਹਜ਼ੂਰ ਕਹਿ ਅੱਗੇ ਇਸ ਤੁਕ ਦੀ ਪਹਿਲੀ ਵਿੱਚ ਦੱਸਦੇ ਹਨ ਇਸੇ ਤਰ੍ਹਾਂ ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਸੋ ਹਜ਼ੂਰ ਕਿਰਪਾ ਕਰਕੇ ਪੌੜੀ ਦਾ ਪਹਿਲੀ ਤੁਕ ਬੋਲਦੇ ਦੱਸਦੇ ਨੇ, ਦੱਸੋ। ਹਾਂਜੀ,
ਗੱਲ ਹੈ ਸਤਿਗੁਰ ਪਾਏ,
ਉਹੀ ਤੁਕ ਬੋਲੋ ਸੰਤ ਜੀ।
ਘੱਟ ਘੱਟ ਬੈਸ ਨਿਰੰਤਰ ਰਹੀ ਹੈ,
ਕਹਿੰਦੇ ਘਟਾਂ ਘਟਾਂ ਚ ਬੈਠਾ ਹੋਇਆ ਜਿਹੜਾ ਪਰਮੇਸ਼ਰ ਹੈ ਨਾ, ਉਸ ਵਾਹਿਗੁਰੂ ਦੇ ਵਿੱਚ ਅਸੀਂ ਧਿਆਨ ਜੋੜਿਆ ਹੋਇਆ। ਆਸਣ ਬੈਸਣ ਥਿਰ ਨਾਰਾਇਣ, ਬੈਠਦੇ ਕਿੱਥੇ ਹੈ? ਜਿਹੜਾ ਧਿਆਨ ਰੂਪ ਹੋਏ ਆਸਣ ਲਾਵੇ, ਪਰਮੇਸ਼ਰ ਵਿੱਚ ਆਸਣ ਜਿਹੜਾ ਇਸਥਿਤੀ ਕਰਨੀ ਹੈ ਨਾ, ਧਿਆਨ ਜੋੜਨਾ ਸਾਡੇ ਬੈਠਣ ਦੀ ਜਗ੍ਹਾ ਹੈ। ਕਹਿ ਰਹੀ ਹੈ ਬਾਲੇ, ਕਹਿੰਦੇ ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਜਿਹੜਾ ਘਟਾਂ ਘਟਾਂ ਚ ਵਸਣ ਵਾਲਾ ਨਾ ਪਰਮੇਸ਼ਰ। ਕਹਿ ਰਹੀ ਹੈ ਬਾਲੇ, ਪੁੱਛਿਆ ਸੀ ਹਜ਼ੂਰ, ਕਹਿਣਗੇ ਉਹ ਜਿਹੜਾ ਪਰਮੇਸ਼ਰ ਘਟਾਂ ਘਟਾਂ ਚ ਰਹਿੰਦਾ ਹੈ ਨਾ, ਉਹਦੇ ਵਿੱਚ ਇਸਥਿਤ ਹੋਏ ਰਹਿੰਦੇ ਹਾਂ, ਇਹ ਸਾਡਾ ਰਹਿਣ ਦਾ ਟਿਕਾਣਾ ਹੈ। ਫਿਰ ਕਿਹਾ ਮਹਾਰਾਜ, ਕਹੇ ਆਵਹੋ ਕਹੇ ਜਾਵਹੋ। ਸਤਿਗੁਰੂ ਇਸੇ ਤੁਕਾਂ ਦੇ ਅੰਦਰ ਬਚਨ ਨੇ, ਸਹਿਜੇ ਆਏ ਹੁਕਮ ਸਿਧਾਏ। ਉਹ ਪੁੱਛਦੇ ਵੀ ਕਹੇ ਆਵਹੋ ਕਹੇ ਜਾਵਹੋ, ਕਿੱਥੋਂ ਆਏ ਹੋ? ਹਜ਼ੂਰ ਕਹਿੰਦੇ ਸਹਿਜੇ ਆਏ। ਸਹਿਜ ਅਵਸਥਾ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਕੇ ਪ੍ਰਾਪਤ ਹੁੰਦੀ ਹੈ, ਅਤੇ ਉਸ ਗਿਆਨ ਦੀ ਅਵਸਥਾ ਨੂੰ ਪਾ ਕੇ ਇੱਥੇ ਆਏ ਹਾਂ। ਜਾਣਾ ਕਿੱਧਰ ਨੂੰ? ਕਹੇ ਜਾਵਹੋ। ਸਤਿਗੁਰੂ ਕਹਿਣ ਲੱਗੇ ਹੁਕਮ ਸਿਧਾਏ, ਉਹਦੇ ਹੁਕਮ ਵਿੱਚ ਹੀ ਸਦਾਏ ਚੱਲਦੇ ਹਾਂ, ਹੁਕਮ ਵਿੱਚ ਰਹਿੰਦੇ ਹਾਂ ਪਰਮੇਸ਼ਰ ਨਿਰੰਕਾਰ ਦੇ। ਸੋ ਫਿਰ ਪੁੱਛਿਆ ਸੀ ਕਿਆ ਤੁਮਾਰਾ ਰਾਹੋ, ਅਤੇ ਸਤਿਗੁਰੂ ਨੇ ਕਿਹਾ ਸੀ ਪਰਮੇਸ਼ਰ ਦੀ ਰਜ਼ਾ। ਇਸ ਤੁਕਾਂ ਵਿੱਚ ਅੱਗੇ ਹਜ਼ੂਰ ਕਿਰਪਾ ਕਰਕੇ ਦੱਸਣਗੇ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿੰਦੇ ਹਾਂ, ਹੁਕਮ ਵਿੱਚ ਰਹਿੰਦੇ ਹਾਂ, ਉਹਦੇ ਹੁਕਮ ਵਿੱਚ ਹੀ ਸਦਾ ਵਾਸਤੇ ਸਮਾਂ ਬਸਰ ਕਰਦੇ ਹਾਂ। ਹੁਣ ਹਜ਼ੂਰ ਪੌੜੀ ਦਾ ਸਾਰਾ ਉਪਦੇਸ਼ ਕਿਰਪਾ ਕਰਕੇ ਦਿੰਦੇ ਨੇ, ਅਤੇ ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਘਟਾਂ ਘਟਾਂ 'ਚ ਬੈਠਾ ਹੋਇਆ ਪਰਮੇਸ਼ਰ ਨਿਰੰਤਰ ਇੱਕ ਰਸ, ਉਹਦੇ ਵਿੱਚ ਇਸਥਿਤ ਹੋ ਕੇ ਬੈਠਦੇ ਹਾਂ।
ਚੱਲ ਹੈ ਸਤਿਗੁਰ ਪਾਏ,
ਚੱਲ ਹੈ, ਚੱਲਦੇ ਹੈ ਸਤਿਗੁਰੂ ਦੇ ਪਾਏ ਅਨੁਸਾਰੀ ਹੋ ਕਰਕੇ, ਪਰਮੇਸ਼ਰ ਦੇ ਹੁਕਮ ਵਿੱਚ ਹੀ ਰਹਿ ਕੇ ਚੱਲਦੇ ਹਾਂ।
ਸਹਿਜੇ ਆਏ ਹੁਕਮ ਸਦਾਏ,
ਕਹੇ ਆਵੋ ਕਹਿ ਜਾਵੋ, ਸਹਿਜੇ ਆਏ, ਸਹਿਜ ਅਵਸਥਾ ਵਿੱਚ ਆਉਣਾ ਹੋਇਆ, ਤੇ ਕਹੇ ਜਾਵੋ ਹੁਕਮ ਸਦਾਏ, ਉਹਦੇ ਹੁਕਮ ਵਿੱਚ ਹੀ ਸਦਾਏ ਚਲੇ ਜਾਂਦੇ ਹਾਂ।
ਨਾਨਕ ਸਦਾ ਰਜਾਏ,
ਮਹਾਰਾਜ ਮੱਧ ਭਾਗ ਵਿੱਚ ਕਿੱਥੇ ਰਹਿੰਦੇ ਹੋ? ਹਜ਼ੂਰ ਕਹਿਣਗੇ ਨਾਨਕ ਸਦਾ ਰਜਾਏ, ਉਹਦੀ ਰਜ਼ਾ ਵਿੱਚ ਸਦਾ ਵਾਸਤੇ ਰਹਿੰਦੇ, ਸਦਾ ਉਹਦੀ ਰਜ਼ਾ ਹੁਕਮ ਦਾ ਪਾਲਣ ਕਰਦੇ ਹਾਂ।
ਆਸਣ ਬੈਸਣ ਥਿਰ ਨਾਰਾਇਣ,
ਔਰ ਜਦੋਂ ਪੁੱਛਿਆ ਸੀ ਮਹਾਰਾਜ ਤੁਹਾਡਾ ਟਿਕਾਣਾ ਕਿਹੜਾ, ਹਜ਼ੂਰ ਕਹਿਣਗੇ ਆਸਣ ਬੈਸਣ ਥਿਰ ਨਾਰਾਇਣ, ਜਿਹੜਾ ਇਸਥਿਤ ਰੂਪ ਹੈ ਨਾ ਨਾਰਾਇਣ ਪਰਮੇਸ਼ਰ, ਉਹਦੇ ਸਰੂਪ ਵਿੱਚ ਆਸਣ ਜੋੜ ਕੇ ਬੈਠਦੇ ਹੈ, ਉਸ ਪਰਮੇਸ਼ਰ ਚ ਆਸਣ ਲਾ ਕੇ ਨਿਵਾਸ ਕਰਦੇ ਹਾਂ।
ਐਸੇ ਗੁਰਮਤ ਪਾਏ,
ਕਹਿੰਦੇ ਨੇ ਅੱਗੇ ਵੱਧ ਕੇ ਕਿਹਾ ਮਹਾਰਾਜ ਮੈਨੂੰ ਇਹ ਦੱਸੋ ਵੀ ਉਹਦੀ ਪ੍ਰਾਪਤੀ ਦੀ ਜੁਗਤੀ ਕਿੱਥੋਂ ਮਿਲਦੀ ਹੈ? ਹਜ਼ੂਰ ਕਹਿਣਗੇ ਐਸੀ ਗੁਰਮਤ ਪਾਏ, ਇਹ ਗੁਰੂ ਕੀ ਮਤ ਸਿੱਖਿਆ ਭਾਈ ਪ੍ਰਾਪਤ ਕਰਨੀ ਪੈਂਦੀ ਹੈ, ਤਾਂ ਮੇਰਾ ਪਰਮੇਸ਼ਰ ਦੀ ਪ੍ਰਾਪਤੀ ਦੀ ਜੁਗਤ ਮਿਲਦੀ ਹੈ। ਐਸੀ ਗੁਰਮਤ ਪਾਏ, ਐਸੀ ਗੁਰਮਤ ਸਿੱਖਿਆ ਜਿਹੜੀ ਹੈ ਉਹਨੂੰ ਪ੍ਰਾਪਤ ਕਰੀਏ।
ਗੁਰਮੁਖ ਬੁੱਝੇ ਆਪ ਪਛਾਣੇ,
ਮਹਾਰਾਜ ਉਹ ਸਰੂਪ ਨੂੰ ਫਿਰ ਬੁੱਝਦਾ ਕੌਣ ਹੈ? ਹਜ਼ੂਰ ਕਹਿਣਗੇ ਜਿਹੜਾ ਗੁਰਮੁਖ ਬਣ ਕੇ ਸਵੈ ਸਰੂਪ ਦੀ ਪਹਿਚਾਣ ਕਰ ਲੈਂਦਾ ਨਾ, ਆਪਣੇ ਸਰੂਪ ਦੀ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਕੇ ਜਾਣ ਕਰਕੇ ਉਹ ਹੀ ਭਾਈ ਪਰਮੇਸ਼ਰ ਨੂੰ ਸਮਝ ਸਕਦਾ ਹੈ।
ਸੱਚੇ ਸੱਚ ਸਮਾਏ,
ਔਰ ਸੱਚੇ ਵਾਹਿਗੁਰੂ ਪਰਮੇਸ਼ਰ ਜੋ ਸੱਚ ਸਰੂਪ ਹੈ ਉਹਦੇ ਚ ਤਾਂ ਸਮਾਏ ਸਮਾਉਣਾ ਹੁੰਦਾ ਹੈ। ਜਦੋਂ ਅਸੀਂ ਹੁਕਮ ਨੂੰ ਬੁੱਝ ਲੈਂਦੇ ਹਾਂ ਨਾ, ਜਾਣ ਲੈਂਦੇ ਹਾਂ, ਫਿਰ ਸੱਚ ਸਰੂਪ ਚ ਸਮਾਉਣਾ ਲਿਵਲੀਨਤਾ ਹੁੰਦੀ ਹੈ, ਫਿਰ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਇਹਨਾਂ ਪ੍ਰਸ਼ਨਾਂ ਦਾ ਹਜ਼ੂਰ ਨੇ ਕਿਰਪਾ ਕਰਕੇ ਜਵਾਬ ਦਿੱਤਾ। ਉਹਨੇ ਚਿਰ ਚਰਪਟ ਨਾਥ ਜੀ ਬੈਠੇ ਹੋਏ ਸੀ, ਇਹ ਕੋਈ ਸ਼ਰਧਾਵਾਨ ਸੀ ਤੇ ਤਪੱਸਵੀ ਵੀ ਸੀ, ਇਹਦੀ ਤਪੱਸਿਆ ਵੀ ਸੀ, ਇਹਦੇ ਚ ਸ਼ਰਧਾ ਭਾਵਨਾ ਸਤਿਕਾਰ ਵੀ ਸੀ। ਇਹ ਸਤਿਗੁਰਾਂ ਨੂੰ ਕੋਈ ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਹਾਂ। ਸਤਿਗੁਰੂ ਕਹਿਣਗੇ ਦੱਸੋ ਚਰਪਟ ਨਾਥ ਜੀ ਕੀ ਕਹਿਣਾ ਚਾਹੁੰਦੇ ਹੋ? ਤਾਂ ਬੇਨਤੀ ਕੀਤੀ ਹੈ,
ਦੁਨੀਆਂ ਸਾਗਰ ਦੁੱਤਰ ਕਹੀਏ।
ਸਤਿਗੁਰੂ ਜੀ ਇਹ ਦੁਨੀਆਂ ਜਿਹੜੀ ਹੈ ਨਾ, ਸਾਗਰ ਸਮੁੰਦਰ ਦੀ ਨਿਆਈ ਹੈ, ਤੇ ਕਹਿੰਦੇ ਸੁਣਿਆ ਵੀ ਬੜਾ ਦੁੱਤਰ ਕਠਿਨ ਤਰਨਾ, ਇਹਦਾ ਸੰਸਾਰ ਇੱਕ ਸਮੁੰਦਰ ਦੀ ਨਿਆਈ ਹੈ, ਤੇ ਇਹ ਤੋਂ ਤਰਨਾ ਦੁੱਤਰ ਬੜਾ ਕਠਿਨ ਹੈ ਤੇ ਸਤਿਗੁਰੂ ਜੀ ਮੈਨੂੰ ਇਹ ਕਿਰਪਾ ਕਰਕੇ ਸਮਝਾਓ
ਕਿਉਂ ਕਰ ਪਾਈਏ ਪਾਰੋ
ਇਸ ਸੰਸਾਰ ਰੂਪੀ ਸਮੁੰਦਰ ਨੂੰ ਕਿਵੇਂ ਕਰਕੇ ਪਾਈਏ ਪਾਰੋ ਪਾਰਲਾ ਕਿਨਾਰਾ ਭਾਵ ਮੁਕਤੀ ਕਿਵੇਂ ਪ੍ਰਾਪਤ ਹੋਵੇ ਕਠਿਨ ਤਰਨ ਵਾਲਾ ਜਿਹੜਾ ਸੰਸਾਰ ਸਮੁੰਦਰ ਹੈ ਕਿਉਂ ਪਾਈਏ ਕਿਵੇਂ ਕਰਕੇ ਇਹ ਪਾਰਾਵਾਰ ਪਾ ਸਕੀਏ ਕਿਵੇਂ ਮੁਕਤੀ ਨੂੰ ਪ੍ਰਾਪਤ ਹੋ ਸਕੀਏ
ਚਰਪਟ ਬੋਲੇ ਔਧੂ ਨਾਨਕ
ਔਰ ਚਰਪਟ ਨਾਥ ਬੋਲਦਾ ਔਧੂ ਦਾ ਭਾਵ ਹੁੰਦਾ ਹੇ ਅਵਧੂਤ ਹੇ ਅਵਧੂਤ ਜੀ ਤਿੰਨ ਅਰਥ ਹੁੰਦੇ ਨੇ ਔਧੂ ਦੇ ਇੱਕ ਤਾਂ ਸ਼ੁੱਧ ਹੁੰਦਾ ਇੱਕ ਅਵਧੂਤ ਹੁੰਦਾ ਤੀਸਰਾ ਬਰਕਤ ਹੁੰਦਾ ਤਿੰਨ ਦੇ ਅਰਥ ਹੁੰਦੇ ਨੇ ਹੇ ਬਰਕਤੋ ਹੇ ਅਵਧੂਤ ਸਾਧੂਓ ਹੇ ਸ਼ੁੱਧ ਸਰੂਪ ਸ੍ਰੀ ਨਾਨਕ ਜੀ ਚਰਪਟ ਬੋਲੇ ਔਧੂ ਨਾਨਕ ਚਰਪਟ ਨਾਥ ਬੋਲਦਾ ਹੇ ਔਧੂ ਸ਼ੁੱਧ ਸਰੂਪ ਸਤਿਗੁਰੂ ਜੀ ਹੇ ਬਰਕਤ ਅਵਧੂਤ ਸਤਿਗੁਰੂ ਨਾਨਕ ਸਾਹਿਬ ਜੀ
ਦੇਹੋ ਸੱਚਾ ਵਿਚਾਰੋ
ਸੱਚੇ ਪਾਤਸ਼ਾਹ ਮੈਨੂੰ ਆਪਣਾ ਵਿਚਾਰ ਜਿਹੜਾ ਨਾ ਉਪਦੇਸ਼ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਸੱਚਾ ਜਿਹੜਾ ਉਪਦੇਸ਼ ਹੈ ਵਿਚਾਰ ਹੈ ਤੁਹਾਡੇ ਉਹ ਮਹਾਰਾਜ ਮੈਨੂੰ ਕਿਰਪਾ ਕਰਕੇ ਸੁਣਾਓ ਜੀ ਮੇਰੇ ਤੇ ਕਿਰਪਾ ਕਰੋ ਹਜ਼ੂਰ ਸੱਚੇ ਪਾਤਸ਼ਾਹ ਜਾਣਦੇ ਸੀ ਵੀ ਇਹ ਸ਼ਰਧਾਵਾਨ ਹੈ ਪਰਮੇਸ਼ਰ ਦਾ ਭਜਨ ਕਰਨ ਵਾਲਾ ਹੈ ਬਾਕੀਆਂ ਨਾਲੋਂ ਚੰਗਾ ਹੈ ਹਜ਼ੂਰ ਉਹਦੀ ਸਿਫਤ ਵਿੱਚ ਇਉਂ ਬਚਨ ਕਹਿਣ ਲੱਗੇ
ਆਪੇ ਆਖੇ ਆਪੇ ਸਮਝੇ
ਇਹ ਚਰਪਟਨਾ ਤੂੰ ਆਪ ਸਾਰੀ ਗੱਲ ਨੂੰ ਸਮਝਦਾ ਹੋਇਆ ਵੀ ਆਪੇ ਆਖੇ ਆਪ ਹੀ ਕਹੀ ਜਾਂਦੇ ਹੋ ਤੁਹਾਨੂੰ ਕੋਈ ਭੁਲੇਖਾ ਹੈ ਤੁਹਾਨੂੰ ਕਿਸੇ ਗੱਲ ਦਾ ਇਸ ਗੱਲ ਦਾ ਗਿਆਨ ਨਹੀਂ ਤੁਹਾਨੂੰ ਤਾਂ ਖੁਦ ਪਤਾ ਹੈ ਆਪੇ ਆਖੇ ਆਪੇ ਸਮਝੇ ਆਪ ਹੀ ਆਖੀ ਜਾਂਦੇ ਹੋ ਆਪ ਹੀ ਗੱਲ ਨੂੰ ਸਮਝਦੇ ਵੀ ਹੋ ਫਿਰ ਵੀ ਆਖੀ ਜਾਂਦੇ ਹੋ
ਦੇ ਸਕਿਆ ਉੱਤਰ ਦੀਜੈ
ਹਜ਼ੂਰ ਕਹਿਣਗੇ ਇਸ ਗੱਲ ਦਾ ਕੀ ਉੱਤਰ ਦਈਏ ਜੇ ਨਾ ਤੁਹਾਨੂੰ ਪਤਾ ਹੋਵੇ ਫਿਰ ਹੀ ਉੱਤਰ ਦਈਏ ਨਾ ਚਰਪਟ ਨਾਲ ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੈ ਕਿਵੇਂ ਮੁਕਤ ਹੋਈਦਾ ਬੰਦਗੀ ਵੀ ਕਰਦੇ ਹੋ ਫਿਰ ਤੁਹਾਨੂੰ ਕੀ ਵਿਚਾਰ ਦੱਸੀਏ
ਸਾਚ ਕਹੋ ਤੁਮ ਪਾਰ ਗ੍ਰਾਮੀ
ਔਰ ਸੱਚਾ ਬਚਨ ਤੇਰੇ ਤਾਂ ਹੀ ਕਹਿੰਦੇ ਆ ਵੀ ਤੁਸੀਂ ਪਾਰਲੇ ਗ੍ਰਾਮ ਨਾਮ ਸਰੂਪ ਦਾ ਹੁੰਦਾ ਪਾਰਲਾ ਜਿਹੜਾ ਗ੍ਰਾਮੀ ਗ੍ਰਾਮ ਹੈ ਨਾ ਸਰੂਪ ਹੈ ਮੁਕਤੀ ਰੂਪੀ ਕਿਨਾਰਾ ਉਹ ਤਾਂ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਹੋਇਆ ਤੁਸੀਂ ਇਸ ਰਸਤੇ ਦੇ ਵੀ ਜਾਣੂ ਹੋ ਉਹ ਪਾਰਲਾ ਕਿਨਾਰਾ ਜਿਹੜਾ ਉਹਦੇ ਵੀ ਤੁਹਾਨੂੰ ਗਿਆਤ ਸੋਝੀ ਹੈ ਉਹ ਸਰੂਪ ਦੇ ਤਾਂ ਹੀ ਵੀ ਤੁਸੀਂ ਜਾਣਦੇ ਹੋ
ਚੁੱਕਿਆ ਬੈਸਣ ਦੀਜੈ
ਤੁਹਾਨੂੰ ਕੀ ਬੈਸਣ ਨਾਮ ਹੁੰਦਾ ਜਵਾਬ ਦਾ ਪੁੱਤਰ ਦਾ ਤੁਹਾਨੂੰ ਕੀ ਬੈਸਣ ਜਵਾਬ ਦਈਏ ਕੀ ਤੁਹਾਡੇ ਨਾਲ ਬਹਿਸ ਮਸਾਬ ਕਰੀਏ ਕੀ ਵਿਚਾਰ ਤੁਹਾਨੂੰ ਦੱਸਣਾ ਕਰੀਏ ਤਾਂ ਦੱਸੀਏ ਨਾ ਜੇ ਤੁਹਾਨੂੰ ਪਤਾ ਨਾ ਹੋਵੇ ਤਾਂ ਜਦੋਂ ਜਿਸ ਗੱਲ ਦਾ ਤੁਹਾਨੂੰ ਗਿਆਨ ਹੈ ਉਹਦਾ ਫਿਰ ਹਜ਼ੂਰ ਕਹਿਣਗੇ ਕੀ ਦੱਸੀਏ ਤੁਹਾਨੂੰ
ਐਸੇ ਜਲ ਮਹ ਕਮਲ ਨਿਰਾਲਮ
ਕਹਿੰਦੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਯਥਾਰਥ ਭਗਤੇ ਹੋ ਭਾਵੇਂ ਤੁਸੀਂ ਮੇਰਾ ਸਤਿਕਾਰ ਰੱਖਣ ਵਾਸਤੇ ਕਿਹਾ ਬਚਨ ਹੈ ਪਰ ਮੈਂ ਆਪ ਜੀ ਦੀ ਰਸਨਾ ਤੋਂ ਸੁਣਨਾ ਚਾਹੁੰਦਾ ਹਾਂ ਸੱਚੇ ਪਾਤਸ਼ਾਹ ਫਿਰ ਦੀ ਵਡਿਆਈ ਕਰਨ ਲੱਗੇ ਨੇ ਚੰਗਾ ਬੰਦਾ ਹੈ ਭਗਤੀ ਵਾਲਾ ਹਜ਼ੂਰ ਦੁਬਾਰਾ ਫਿਰ ਕਹਿਣ ਲੱਗੇ ਭਾਈ ਜੈਸੇ ਜਲ ਮਹਿ ਕਮਲ ਨਿਰਾਲਮ ਜਿਵੇਂ ਜਲ ਦੇ ਵਿੱਚ ਕਮਲ ਫੁੱਲ ਹੁੰਦਾ ਹੈ ਨਾ ਉਹ ਪਾਣੀ 'ਚ ਰਹਿੰਦਾ ਵੀ ਨਿਰਾਲਮ ਹੁੰਦਾ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਭਾਵੇਂ ਯਤਨ ਕੀਤਾ ਲੋਕਾਂ ਨੂੰ ਉਹਦੀਆਂ ਪੱਤੀਆਂ 'ਤੇ ਪਾਣੀ ਪਾਉਣ ਦਾ ਝੱਟ ਹੀ ਉਹ ਪੱਤੀਆਂ ਤੋਂ ਪਾਣੀ ਤਿਲ ਕੇ ਪਾਸੇ ਹਟ ਜਾਂਦਾ ਹੈ ਕਮਲ ਫੁੱਲ ਰਹਿੰਦਾ ਵੀ ਪਾਣੀ ਵਿੱਚ ਹੈ ਅਤੇ ਪਾਣੀ 'ਚ ਰਹਿੰਦਾ ਵੀ ਪਾਣੀ ਤੋਂ ਨਿਰਲੇਪ ਹੈ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਵੀ ਇਹ ਹੀ ਬਚਨ ਕਿਹਾ ਕਿ ਗੁਰੂ ਕਾ ਸਿੱਖ ਜਿਹੜਾ ਨਾ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜਿਉਂ ਕਮਲ ਰਹੇ ਵਿੱਚ ਪਾਣੀ ਹੈ ਵਿੱਚੇ ਗ੍ਰਸਤ ਜੀਵਨ ਵਿੱਚ ਰਹਿੰਦਾ ਹੋ ਜਾਵੇ ਇੰਨਾ ਖੱਚਤ ਨਾ ਹੋ ਜਾਵੇ ਵੀ ਇਹ ਸੰਗਤ ਕਰਨ ਦਾ ਹੀ ਸਮਾਂ ਨਹੀਂ ਗੁਰਦੁਆਰੇ ਆਉਣ ਦਾ ਸਮਾਂ ਨਹੀਂ ਨੇਤਰੇਮ ਦਾ ਸਮਾਂ ਨਹੀਂ ਰਹਿ ਰਾਸ ਦਾ ਪਾਠ ਵੈਸੇ ਨਹੀਂ ਪਤਾ ਵੀ ਕਦੋਂ ਕਰੀਦਾ ਹੈ ਇੰਨਾ ਗਲਤਾਨ ਹੋ ਜਾਣਾ ਹਜ਼ੂਰ ਕਹਿਣਗੇ ਇਹ ਗੱਲ ਨਹੀਂ ਖ੍ਰਿਸਤ ਵਿੱਚ ਰਹੋ ਪਰਿਵਾਰ ਵਿੱਚ ਰਹੋ ਧੰਦੇ ਵਿਹਾਰ ਕਰੋ ਪਰ ਐਸਾ ਇਹਨਾਂ 'ਚ ਗਲਤਾਨ ਨਾ ਹੋਵੋ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਰੁਜ਼ਗਾਰ ਬਖਸ਼ਿਆ ਕਰੋ ਗੁਰੂ ਨਾਨਕ ਦੇ ਘਰ 'ਚ ਹਜ਼ੂਰ ਨੇ ਕਿਹਾ ਵਿਹਲਿਆਂ ਨੂੰ ਕੋਈ ਥਾਂ ਨਹੀਂ ਧਰਮ ਦੀ ਕਿਰਤ ਕਰੋ ਧਰਮ ਦੀ ਕਿਰਤ ਕਾਲ ਖਾਏ ਕਿਛ ਹੱਥੋਂ ਦੇ ਜਿਹੜਾ ਕਿਰਤ ਕਮਾਈ ਕਰੇਗਾ ਉਹ ਹੀ ਕਿਸੇ ਨੂੰ ਦੇਵੇਗਾ ਨਾ ਜਿਹੜਾ ਆਪ ਮੰਗਦਾ ਫਿਰਦਾ ਉਹ ਕਿਸੇ ਨੂੰ ਕੀ ਦੇ ਸਕਦਾ ਜਦੋਂ ਗੁਰੂ ਰਾਮਦਾਸ ਨੇ ਨਗਰੀ ਵਸਾਈ ਨਾ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਨੇ ਆਖਿਆ ਇੱਥੇ ਵਿਹਲੜਾਂ ਦੀ ਲੋੜ ਕੋਈ ਨਹੀਂ ਵੀ ਪ੍ਰਸ਼ਾਦਿਆਂ ਤੱਕ ਸੀਮਤ ਹੈ ਭਾਈ ਗੁਰਦਾਸ ਭਾਈ ਬੁੱਢਾ ਜੀ ਲਾਹੌਰ ਜਾਓ ਪੱਟੀ ਜਾਓ ਕਸੂਰ ਜਾਓ ਉੱਥੋਂ ਕੰਮ ਕਰਨ ਦਾ ਜਿਹਨਾਂ ਲੋਕਾਂ ਨੂੰ ਹੁਨਰ ਹੈ ਨਾ, ਹੁਨਰ ਹੈ, ਉਹਨਾਂ ਨੂੰ ਲੈ ਕੇ ਆਓ। 52 ਤਰ੍ਹਾਂ ਦੇ ਕਾਰ ਵਿਹਾਰ ਕਰਨ ਵਾਲੇ ਹੁਨਰਮੰਦ ਲੋਕਾਂ ਨੂੰ ਅੰਮ੍ਰਿਤਸਰ ਦੀ ਨਗਰੀ 'ਚ ਸਤਿਗੁਰਾਂ ਨੇ ਵਸਾਇਆ। ਬਹੁਤ ਜ਼ਿਆਦਾ ਨਾਵਾਂ ਦੇ ਅੱਜ ਵੀ ਬਾਜ਼ਾਰ ਬਣੇ ਹੋਏ ਨੇ, ਅੱਜ ਵੀ ਉਹਨਾਂ ਦੇ ਨਾਵਾਂ ਦੇ ਬਾਜ਼ਾਰ ਬਣੇ ਹੋਏ ਨੇ ਅੰਮ੍ਰਿਤਸਰ ਸਾਹਿਬ। ਹੈ ਸਤਿਗੁਰੂ ਕਹਿਣ ਕੇ ਇੱਥੇ ਵਿਹਲਿਆਂ ਦੀ ਲੋੜ ਕੋਈ ਨਹੀਂ, ਇੱਥੇ ਕੰਮ ਦਾ ਹੁਨਰ ਜਿਹਨਾਂ ਕੋਲ ਢੰਗ ਤਰੀਕਾ ਹੈ ਨਾ, ਕਿਰਤ ਕਰਨ ਵਾਲੇ, ਇਹ ਸ਼ਹਿਰ ਵਸਾਉਣਾ ਅਤੇ ਉਹਨਾਂ ਨੂੰ ਲੈ ਕੇ ਆਓ। ਗਰੀਬ ਨਵਾਜ ਨੇ ਇਹ ਨਗਰੀ ਵਸਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਸਤਿਗੁਰੂ ਕਹਿਣ ਕੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਵੀ ਧਰਮ ਦੀ ਕਿਰਤ ਕਰਨੀ, ਵਾਹਿਗੁਰੂ ਦੀ ਯਾਦ ਵਿੱਚ ਜੁੜਨਾ। ਭਾਈ ਬੰਨੋ ਜੀ ਦੇ ਪਾਸ ਹਜ਼ੂਰ ਨੇ ਇੱਕ ਸਿੱਖ ਨੂੰ ਭੇਜਿਆ, ਸਾਡਾ ਸਿੱਖ ਰਹਿੰਦਾ ਭਾਈ ਬੰਨੋ ਦੇ ਕੋਲ ਜਾ। ਭਾਈ ਬੰਨੋ ਦੁਕਾਨ ਕਰਿਆ ਕਰਦੇ ਸਨ। ਉਹ ਜਦੋਂ ਦੁਕਾਨ 'ਤੇ ਪਹੁੰਚਿਆ, ਸਿੱਖ ਜਾ ਕੇ ਵੇਖਿਆ, ਉਹ ਗਾਹਕ ਨੂੰ ਸੌਦਾ ਪੱਤਾ ਤਾਂ ਦੇ ਕੇ ਤੋਲ ਦਿੱਤਾ ਸਾਰਾ ਕੁਝ। ਹੈ ਜਦੋਂ ਪੈਸੇ ਵਸੂਲਣ ਦਾ ਸਮਾਂ ਆਇਆ ਤਾਂ 2 ਪੈਸਿਆਂ ਤੋਂ ਰੌਲਾ ਪੈ ਗਿਆ। ਉਹ ਗਾਹਕ ਕਹੇ ਵੀ ਮੈਂ ਦੇਣੇ ਨਹੀਂ, ਭਾਈ ਸਾਹਿਬ ਕਹਿਣੇ ਮੇਰੇ ਧਰਮ ਦੀ ਮਰਿਆਦਾ ਹੈ, ਧਰਮ ਹੈ ਮੇਰਾ, ਕੋਈ ਤੇਥੋਂ ਵੱਧ ਨਹੀਂ ਮੈਂ ਲੈ ਰਿਹਾ, ਮੈਂ ਜਾਇਜ਼ ਲੈ ਰਿਹਾ ਅਤੇ 2 ਪੈਸੇ ਲੈਣੇ ਨੇ, ਇਹ ਮੇਰਾ ਹੱਕ ਹੈ। ਉਹ ਸਿੱਖ ਬਿਟਰ ਬਿਟਰ ਵੇਖਿਆ, ਉਹਨੇ ਆਖਿਆ ਸਤਿਗੁਰੂ ਕਹਿੰਦੇ ਸੀ ਬੜਾ ਸਾਡਾ ਸਿੱਖ ਹੈ ਭਾਈ ਬੰਨੋ, ਕਿ 2 ਪੈਸਿਆਂ ਨੂੰ ਗਾਹਕ ਨਾਲ ਆਰਾ ਪਾਈ ਬੈਠਾ। ਵੇਖ ਕੇ ਹੈਰਾਨ ਹੋ ਗਏ। ਕੋਈ ਸਮਾਂ ਹੋਇਆ, ਗਾਹਕ ਨਾਲ ਨਿਬੇੜਾ ਹੋਇਆ, ਉਹਨੇ ਸਮਾਨ ਚੁੱਕਿਆ, ਘਰ ਨੂੰ ਚਲੇ ਗਏ। ਭਾਈ ਬੰਨੋ ਨੇ ਸ਼ਟਰ ਸੁੱਟਿਆ, ਦੁਕਾਨ ਸਮੇਟੀ, ਚਲੋ ਗੁਰਮੁਖੋ ਗੁਰੂ ਕੇ ਸਿੱਖ ਆਇਓ, ਘਰੇ ਚੱਲੋ। ਘਰ ਲਾਇਆ ਆਏ ਨੇ, ਤੁਸੀਂ ਪਹਿਲੇ ਇਸ਼ਨਾਨ ਕਰਨਾ ਕਿ 5 ਇਸ਼ਨਾਨ ਕਰਨਾ ਕਿ ਕਿਵੇਂ, ਦੱਸੋ, ਮੈਂ ਪਾਣੀ ਦਾ ਪ੍ਰਬੰਧ ਕਰਾਂ। ਸਿੱਖ ਕਹਿਣ ਲੱਗਾ ਇਸ਼ਨਾਨ ਕਰਨਾ ਅਤੇ ਘਿਓ ਨਾਲ ਕਰਨਾ ਹੈ, ਡਾਲਡਲ ਡੋਲਡਾ ਤਰਫੈਣ ਜਿਹਾ ਤਾਂ ਹੁਣ ਚੱਲਿਆ ਨਾ, ਤਾਂ ਆਪਣੇ ਵੇਖਣ ਵੇਖਣ 'ਚ ਹੀ ਪਹਿਲੋਂ ਨਹੀਂ ਸੀ ਹੁੰਦਾ। ਅਤੇ ਅਸੀਂ ਘਿਓ ਹੁੰਦੇ ਸੀ ਘਰਾਂ 'ਚ, ਪੀਪੇ ਘੜੇ ਭਰ ਭਰ ਰੱਖੇ ਹੁੰਦੇ ਸੀ। ਸਿੱਖ ਨੇ ਕਿਹਾ ਇਸ਼ਨਾਨ ਕਰਨਾ ਅਤੇ ਘਿਓ ਨਾਲ ਕਰਨਾ ਹੈ। ਭਾਈ ਬੰਨੋ ਨੇ ਝੱਟ ਪੀਪਿਆਂ ਦੇ ਢੱਕਣ ਖੋਲ੍ਹੇ, ਜਿੱਥੇ ਉਹਦਾ ਨਹਾਉਣ ਦੀ ਜਗ੍ਹਾ ਸੀ ਨਾ, ਉੱਥੇ ਲਿਜਾ ਕੇ ਰੱਖੇ ਅਤੇ ਗੜਵੀ ਵੀ ਕੋਲ ਰੱਖਤੀ। ਲਓ ਰੱਬ ਦੇ ਪਿਆਰਿਓ, ਕਰੋ ਇਸ਼ਨਾਨ। ਹੈਰਾਨ ਹੋ ਕੇ ਸਿੱਖ ਨੇ ਪੁੱਛਿਆ, ਭਾਈ ਬੰਨੋ, ਉੱਥੇ ਗਾਹਕ ਨਾਲ 2 ਪੈਸਿਆਂ ਤੋਂ ਲੜਾਈ ਲੜ ਰਿਹਾ ਸਾਂ, ਇੱਥੇ ਘਿਓ ਦੇ ਪੀਪੇ ਰੋੜਨ ਵਾਸਤੇ ਤਿਆਰ ਹੋ ਗਏ? ਉਸਨੇ ਆਖਿਆ, ਗੁਰੂ ਕਿਹਾ ਸਿੱਖਾ, ਉਹ ਮੇਰੀ ਧੰਦੇ ਦੀ ਦੁਨੀਆ ਅਤੇ ਮੇਰੀ ਧਰਮ ਦੀ ਦੁਨੀਆ ਹੈ। ਸਿੱਖ ਧੰਦੇ ਵਿੱਚ ਵੀ ਨਿਪੁੰਨ ਹੋਵੇ, ਵਿਹਾਰ ਵਿੱਚ ਵੀ, ਇਹ ਨਾ ਹੋਵੇ ਜਣਾ ਖਲਾਂ ਠੱਗ ਕੇ ਗਾਂ ਤੁਰਿਆ ਜਾਵੇ। ਸਿੱਖ ਧੰਦੇ ਦੀ ਦੁਨੀਆ ਵਿੱਚ ਨਿਪੁੰਨ ਹੋਵੇ। ਆਹ ਜਿਹੜੀ ਤੂੰ ਬਚਨ ਕੀਤਾ ਗੁਰੂ ਕੇ ਸਿੱਖਾ, ਮੇਰੇ ਘਰੇ ਚਰਨ ਪਾਏ ਕਿਹਾ ਇਸ਼ਨਾਨ ਕਰਨਾ ਘਿਓ ਨਾਲ, ਇਹ ਮੇਰੀ ਧਰਮ ਦੀ ਦੁਨੀਆ ਹੈ। ਮੇਰੇ ਘਰ 'ਚ ਗੁਰੂ ਕਾ ਸਿੱਖ ਆ ਕੇ ਆਖੇ ਮੈਂ ਘਿਓ ਨਾਲ ਨਹਾਉਣਾ ਅਤੇ ਮੈਂ ਆਖਾਂ ਵੀ ਠੰਡੇ ਪਾਣੀ ਨੇ ਨਹਾ ਕੇ ਸਾਰ ਲਓ, ਇਹ ਮੇਰਾ ਧਰਮ ਨਹੀਂ ਇਹ ਗੱਲ ਕਹਿੰਦਾ। ਧਰਮ ਇਹ ਗੱਲ ਕਹਿੰਦਾ ਵੀ ਸਿੱਖ ਜੋ ਗੁਰੂ ਕਾ ਆਇਆ ਮੰਗਦਾ, ਜੋ ਮੇਰੇ ਕੋਲ ਮੈਂ ਉਹਦੇ ਅੱਗੇ ਹਾਜ਼ਰ ਕਰਦਿਆਂ। ਮੈਂ ਘਿਓ ਦੇ ਪੀਪੇ ਤਾਂ ਖੋਲ੍ਹੇ ਨੇ ਸਿੱਖਾ, ਜਿਹੜਾ ਗੁਰੂ ਨਾਨਕ ਦਾ ਸਿੱਖ ਧੰਦੇ ਦੀ ਦੁਨੀਆਂ 'ਚ ਨਿਪੁੰਨ ਨਹੀਂ, ਉਹ ਧਰਮ ਦੀ ਦੁਨੀਆਂ ਵਿੱਚ ਵੀ ਨਿਪੁੰਨ ਨਹੀਂ ਹੋ ਸਕਦਾ। ਜੇ ਧੰਦਾ ਹੀ ਕੋਲ ਨਹੀਂ, ਵਿਹਾਰ ਹੀ ਕੋਲ ਹੈ ਹੀ ਕੋਈ ਨਹੀਂ, ਜੇ ਮੈਂ ਧੰਦਾ ਕਰਦਾ ਹੀ ਨਾ ਹੁੰਦਾ, ਮੇਰੇ ਕੋਲ ਘਿਓ ਦੇ ਪੀਪੇ ਕਿੱਥੋਂ ਹੁੰਦੇ, ਮੈਂ ਤੇਰਾ ਇਸ਼ਨਾਨ ਕਿੱਥੋਂ ਕਰਵਾਉਂਦਾ। ਔਰ ਸਿੱਖ ਧੰਦੇ ਦੀ ਦੁਨੀਆਂ ਵਿੱਚ ਨਿਪੁੰਨ ਅਤੇ ਧਰਮ ਦੀ ਦੁਨੀਆਂ ਵਿੱਚ ਪਰ ਰਵੇ ਆਇਓ? ਭਾਈ ਗੁਰਦਾਸ ਸਾਹਿਬ ਜੀ ਦਾ ਵਚਨ ਹੈ, ਗੁਰੂ ਕੇ ਸਿੱਖਾਂ ਦੀ ਅਵਸਥਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗਲਤਾਨ ਵੀ ਹੋ ਜਾਂਦੇ ਵੀ ਰੱਬ ਨੇ ਚੰਗੀ ਕਾਰ ਦੀ ਤੇ ਫੁਰ ਕਰ ਦੀ, ਕਿਸੇ ਸਿਨਮੀ ਹਾਲ 'ਚ ਖਲੋਤੀ ਹੋਵੇ ਕਦੇ ਕਿਤੇ, ਜੇ ਰੱਬ ਨੇ ਕੋਠੀ ਦੇ ਉੱਤੇ ਗੰਦੀਆਂ ਮੰਦੀਆਂ ਤਸਵੀਰਾਂ ਅਤੇ ਗੰਦਾ ਟੀ ਵੀ ਚੱਲਦਾ ਰਹੇ ਇਹ ਗੱਲ ਨਹੀਂ। ਦਾਤ ਇਹਦੀ ਦਿੱਤੀ ਹੋਈ ਦਾਤ ਦਾ ਸਿੱਖ ਨੇ ਸ਼ੁਕਰਾਨਾ ਕਰਨਾ ਹੈ, ਮਾਲਕ ਇਹ ਤੇਰਾ ਬਖਸ਼ਿਆ ਹੋਇਆ ਹੈ। ਹਜ਼ੂਰ ਕਿਰਪਾ ਕਰਕੇ ਦੱਸਦੇ ਨੇ ਕਿ ਨਿਰਲੇਪ ਰਹਿਣਾ, ਜਿਵੇਂ ਜੈਸੇ ਜਲ ਮਹਿ ਕਮਲ ਨਿਰਾਲਮ, ਜਿਵੇਂ ਪਾਣੀ 'ਚ ਕਬਲ ਫੁੱਲ ਨਿਰਲੇਪ ਰਹਿੰਦਾ ਨਾ, ਪਾਣੀ 'ਚ ਰਹਿੰਦਾ ਵੀ ਪਾਣੀ 'ਚ ਹੈ, ਜੇ ਪਾਣੀ ਨਾ ਹੋਵੇ ਨਾ ਕਬਲ ਫੁੱਲ ਨਹੀਂ ਕਦੇ ਰਹਿ ਸਕਦਾ। ਛੋਟੀ ਜਿਹੀ ਘਟਨਾ ਆਪ ਜੀ ਦੀ ਸੇਵਾ 'ਚ ਗੁਰੂ ਗ੍ਰੰਥ ਸਾਹਿਬ ਦਾ ਵਚਨ ਸਾਂਝਾ ਕਰਾਂ। ਸਤਿਗੁਰੂ ਦਾ ਗਰੀਬ ਨਵਾਜ ਦਾ ਵਚਨ ਹੈ, ਆਖਿਆ ਭੌਰਾ ਜਿਹੜਾ ਨਾ, ਭੌਰਾ ਇਹ ਖੁਸ਼ਬੂ ਲੈਂਦਾ ਕਬਲ ਫੁੱਲ ਦੇ, ਉਹ ਕਬਲ ਫੁੱਲ ਦੀ ਖੁਸ਼ਬੂ ਲੈਣ ਵਾਲਾ ਭੌਰਾ ਪਹਾੜੀਆਂ 'ਤੇ ਚੜਿਆ ਫਿਰਦਾ, ਪਹਾੜੀਆਂ ਦੇ ਟੀਸੀਆਂ 'ਤੇ, ਟੀਸੀਆਂ ਦੇ ਉੱਪਰ, ਪਹਾੜਾਂ ਦੀ ਦੁਨੀਆਂ ਉੱਪਰ ਕੌਲ ਫੁੱਲ ਨਹੀਂ ਕਦੇ ਹੁੰਦਾ। ਆਖਿਆ ਭੌਰਿਆ, ਜੇ ਖੁਸ਼ਬੂ ਲੈਣੀ ਚਾਹੁੰਦਾ ਤਾਂ ਫਿਰ ਪਹਾੜਾਂ 'ਤੇ ਨਹੀਂ ਮਿਲੇਗੀ, ਨੀਵੇਂ ਥਾਂ 'ਤੇ ਹੋ ਕੇ ਵੇਖ। ਜਦੋਂ ਨੀਵੇਂ ਥਾਂ 'ਤੇ ਆ ਕੇ ਵੇਖਿਆ ਤਾਂ ਚਿੱਕੜ ਦੇ ਅੰਦਰ ਕਬਲ ਫੁੱਲ ਆਣ ਗੂੰਜਾਂ ਭੌਰੇ ਨੇ ਪਾਈਆਂ। ਮੇਰੇ ਗੁਰਦੇਵ ਦਾ ਬਚਨ ਪੜ੍ਹ ਦਿਓ ਨਾ। ਲੱਖ ਕਾਟੀ ਊਚੋ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਹਾਣੀ ਕਾਨੜੀ ਕਮਲ ਜਮਾਲ ਸਿੱਖਾ। ਪਹਾੜੀ ਤੇ ਚੜਿਆ ਫਿਰੇਗਾ ਨਾ ਹੰਕਾਰ ਦੀ ਤੇ ਕੁਛ ਨਹੀਂ ਮਿਲੇਗਾ। ਜੇ ਭਗਤੀ ਦੀ ਖੁਸ਼ਬੂ ਚਾਹੁੰਦਾ ਮੇਰੇ ਸਤਿਗੁਰੂ ਦੇ ਕੋਲ, ਫਿਰ ਨਿਮਰਤਾ ਦੇ ਕੋਲ, ਨਿਮਰਤਾ ਦੇ ਘਰ ਵਿੱਚ ਆ। ਐਸਾ ਜੀਵਨ ਬਣਾ ਇੰਨਾ ਸਮਾਂ ਨਹੀਂ ਬੇਨਤੀ ਕਰ ਸਕਾਂ। ਸੋ ਜਿਉਂ ਹਜ਼ੂਰ ਕਹਿਣਗੇ, ਜੈਸੇ ਜਲ ਮੈਂ ਕਮਲ ਨਿਰਾਲਮ ਹੇ ਚਰਪਟ ਜੀ, ਜਿਵੇਂ ਜਲ ਦੇ ਵਿੱਚ ਕਮਲ ਫੁੱਲ ਨਿਰਲੇਪ ਰਹਿੰਦਾ ਹੈ।
ਮੁਰਗਾਈ ਨੈ ਸਾਣੇ,
ਜਿਹੜੀ ਮੁਰਗਾਬੀ ਹੁੰਦੀ ਨਾ ਮੁਰਗਾਬੀ, ਉਹ ਨੈ ਨਦੀ ਨੂੰ ਸਾਣੇ ਐਨ ਸਿੱਧੀ ਜਾਂਦੀ, ਨਦੀ ਨੂੰ ਪਾਣੀ ਵਿੱਚ ਜਾਂਦੀ ਹੈ ਸਿੱਧੀ, ਪਰ ਖੰਭ ਨਹੀਂ ਭਿੱਜਣ ਦਿੰਦੀ, ਰਹਿੰਦੀ ਪਾਣੀ ਵਿੱਚ। ਮੁਰਗਾਬੀ ਦੇ ਖੰਭਾਂ ਤੇ ਪਾਣੀ ਦਾ ਕੋਈ ਅਸਰ ਨਹੀਂ। ਸਰ ਚਰਪੜ ਜੀ, ਤੁਹਾਡਾ ਜੀਵਨ ਵੀ ਐਸਾ ਹੈ, ਵਿਰਾਗ ਵਿਵੇਕ ਦੇ ਖੰਭ ਸੰਸਾਰ ਦੇ ਪਦਾਰਥਾਂ 'ਚ ਤੁਸੀਂ ਭਿੱਜਣ ਨਹੀਂ ਦਿੰਦੇ, ਤੁਹਾਡਾ ਜੀਵਨ ਵੀ ਐਸਾ। ਸਤਿਗੁਰੂ ਕਹਿਣ ਲੱਗੇ,
ਪੁਰਤ ਸ਼ਬਦ ਭਾਵ ਸਾਗਰ ਤਰੀਏ।
ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਬਚਨ ਜੋ ਕਹਿੰਦੇ ਹੋ ਠੀਕ ਹੋਵੇ, ਪਰ ਮੈਂ ਬੇਨਤੀ ਕਰ ਰਿਹਾ ਵੀ ਮੈਨੂੰ ਕਿਰਪਾ ਕਰਕੇ ਕੋਈ ਜੁਗਤ ਦੱਸੋ ਸੰਸਾਰ ਤੋਂ ਤਰਨ ਦੇ। ਤਾਂ ਸਤਿਗੁਰੂ ਕਹਿਣਗੇ, ਚੰਗਾ ਚਰਪਣ ਨਾਲ ਤੇ ਦੱਸਦੇ ਹਾਂ। ਹੁਣ ਹਜ਼ੂਰ ਕਿਰਪਾ ਕਰਕੇ ਫਰਮਾਉਣ ਲੱਗੇ ਨੇ ਵਾਰ ਵਾਰ ਚਰਪਣ ਨਾਥ ਦੇ ਕਹਿਣ ਤੋਂ। ਸੁਰਤ ਸ਼ਬਦ ਭਵ ਸਾਗਰ ਤਰੀਏ, ਸੋ ਰਤ ਸ੍ਰੇਸ਼ਟ ਪ੍ਰੀਤ ਕਰੀਏ ਗੁਰੂ ਕੇ ਸ਼ਬਦ ਨਾਲ। ਸ਼ਬਦ ਨਾਮ ਬ੍ਰਹਮ ਦਾ, ਬ੍ਰਹਮ ਸਰੂਪ ਪਰਮੇਸ਼ਰ ਨਾਲ ਸ੍ਰੇਸ਼ਟ ਪ੍ਰੀਤ ਕਰੀਏ, ਸੁਰਤੀ ਜੋੜੀਏ। ਜਦੋਂ ਸੁਰਤੀ ਜੁੜ ਜਾਵੇਗੀ ਨਾ ਐਨ ਇੱਕਮਿਕ ਹੋ ਜਾਵਾਂਗੇ, ਰਾਮ ਕਬੀਰਾ ਏਕ ਭਏ ਹੈ। ਜਦ ਇੱਕਮਿਕ ਹੋ ਗਏ, ਸੁਰਤੀ ਬਿਰਤੀ ਜੁੜ ਗਈ, ਸੁਰਤ ਸ਼ਬਦ ਭਵ ਸਾਗਰ ਤਰੀਏ, ਫਿਰ ਭਵ ਸਾਗਰ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ।
ਨਾਨਕ ਨਾਮ ਵਖਾਣੇ,
ਹਜ਼ੂਰ ਕਹਿੰਦੇ ਨਾਲ ਦੀ ਨਾਲ ਵਾਹਿਗੁਰੂ ਪਰਮੇਸ਼ ਦੇ ਨਾਮ ਦਾ ਵਖਿਆਨ ਕਥਨ ਕਰੇ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ, ਤਾਂ ਚਰਪਟ ਨਾਥ ਜੀ ਸੰਸਾਰ ਤੋਂ ਮੁਕਤੀ ਨੂੰ ਪ੍ਰਾਪਤ ਕਰੀਦਾ ਹੈ।
ਰਹਿ ਏਕਾਂਤ ਏਕੋ ਮਨ ਵਸਿਆ,
ਔਰ ਨਾਲ ਦੀ ਨਾਲ ਹਜ਼ੂਰ ਹੋਰ ਕਿਰਪਾ ਕਰਕੇ ਦੱਸ ਦੇਣ, ਰਹੇ ਏਕਾਂਤ ਏਕੋ ਮਨ ਵਸਿਆ, ਏਕਾਂਤ ਰਵੇ ਏਕਾਂਤ, ਖੱਚਤ ਨਾ ਹੋਵੇ ਕਿਤੇ, ਏਕਾਂਤ ਜਗ੍ਹਾ ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਭਜਨ ਸਿਮਰਨ ਚ ਸੁਰਤ ਜੋੜੇ, ਜਿੱਥੇ ਰੌਲਾ ਰੱਪਾ ਘੱਟ ਹੋਵੇ, ਤੇ ਏਕੋ ਮਨ ਵਸਿਆ, ਜਿਨ੍ਹਾਂ ਦੇ ਮਨ ਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਗਿਆ ਹੈ।
ਆਸਾ ਮਾਹੇ ਨਿਰਾਸੋ,
ਉਹ ਸੰਸਾਰ ਦੀਆਂ ਆਸਾ ਵਿੱਚ ਰਹਿੰਦੇ ਹੋਏ ਵੀ, ਆਸਾ ਵਾਲਾ ਜਿਹੜਾ ਸੰਸਾਰ ਹੈ ਨਾ, ਇਹ ਚ ਰਹਿੰਦੇ ਹੋਏ ਵੀ ਨਿਰਾਸੋ ਨਿਰਾਸੇ ਹੀ ਰਹਿੰਦੇ ਨੇ, ਕੋਈ ਆਸ ਨੀ ਮਨ ਵਿੱਚ ਰੱਖਦੇ।
ਅਗਮ ਅਗੋਚਰ ਦੇਖ ਦਿਖਾਏ,
ਉਹ ਅਗਮ ਮਨ ਦੀ ਗਮਤਾ ਤੋਂ ਪਰੇ ਜਿਹੜਾ ਪਰਮੇਸ਼ਰ ਹੈ, ਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਜਿਹੜਾ ਵਾਹਿਗੁਰੂ ਹੈ ਨਾ, ਉਹ ਰੱਬ ਦਾ ਪਿਆਰਾ ਆਪ ਤਾਂ ਚਰਪਟ ਨਾਥ ਜੀ ਵੇਖ ਹੀ ਲੈਂਦਾ, ਉਹ ਦੂਸਰਿਆਂ ਨੂੰ ਵੀ ਵਿਖਾ ਦਿੰਦਾ, ਆਪ ਤਾਂ ਪਰਮੇਸ਼ਰ ਦੇ ਦਰਸ਼ਨ ਕਰ ਹੀ ਲੈਂਦਾ, ਹੋਰਨਾਂ ਨੂੰ ਵੀ ਦਰਸ਼ਨ ਕਰਵਾ ਦਿੰਦਾ ਹੈ।
ਨਾਨਕ ਤਾਕਾ ਦਾਸੋ,
ਅਸੀਂ ਚਰਪਟ ਨਾਥ ਐਸੇ ਰੱਬ ਦੇ ਪਿਆਰਿਆਂ ਦੇ ਦਾਸ ਸੇਵਕ ਹਾਂ, ਉਹਨਾਂ ਦੇ ਦਾਸ ਸੇਵਕ ਹਾਂ। ਅਨਵੇਂ ਕਰਕੇ ਵੀ ਕਹਿੰਦੇ ਨੇ, ਅਗਮ ਅਗੋਚਰ ਦੇਖ ਦਿਖਾਏ, ਅਗੋ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਜਿਹੜਾ ਪਰਮੇਸ਼ਰ ਹੈ, ਜੇ ਉਹਨੂੰ ਵੇਖਣਾ ਤੇ ਵਿਖਾਉਣਾ ਚਾਹੁੰਦੇ ਹਾਂ, ਤਾਂ ਬੇਨਤੀ ਕੀਤੀ, ਨਾਨਕ ਤਾਕਾ ਦੱਸੋ, ਮਹਾਰਾਜ ਦੱਸੋ ਉਹਦੀ ਪ੍ਰਾਪਤੀ ਦਾ ਕੀ ਯਤਨ ਹੈ। ਹਜ਼ੂਰ ਕਹਿੰਦੇ, ਰਹੇ ਇਕਾਂਤ ਏਕੋ ਮਨ ਵਸਿਆ, ਇਕਾਂਤ ਚਿੱਤ ਹੋ ਕੇ ਇੱਕੋ ਪਰਮੇਸ਼ਰ ਮਨ ਚ ਵਸਾਵੇ, ਸੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਫਿਰ ਦਰਸ਼ਨ ਦੀਦਾਰ ਇਸ ਤਰੀਕੇ ਨਾਲ ਹਜ਼ੂਰ ਕਹਿੰਦੇ ਹੋਣਗੇ।
ਹੁਣ ਸਵਾਮੀ ਅਰਦਾਸ ਹਮਾਰੀ,
ਇੱਕ ਸਿੱਧ ਹੋਰ ਭੱਜਾ ਆ, ਉਹਨੇ ਆਖਿਆ, ਮਹਾਰਾਜ ਸਵਾਮੀ ਜੀ ਮੇਰੀ ਬੇਨਤੀ ਵੀ ਸੁਣ ਲਓ ਜੀ।
ਪੁੱਛੋ ਸਾਚ ਵਿਚਾਰੋ,
ਮੈਂ ਤੁਹਾਨੂੰ ਹੋਰ ਸੱਚਾ ਇੱਕ ਵਿਚਾਰ ਬਚਨ ਪੁੱਛਣਾ ਚਾਹੁੰਦਾ ਹਾਂ।
ਰੋਸ ਨਾ ਕੀਜੈ ਉੱਤਰ ਦੀਜੈ,
ਮਹਾਰਾਜ ਕਿਤੇ ਮੇਰੀ ਗੱਲ ਦਾ ਰੋਸ ਨਾ ਕਰ ਲੈਣਾ, ਗੁੱਸਾ ਨਾ ਕਰਿਓ, ਮੈਨੂੰ ਕਿਰਪਾ ਕਰਕੇ ਉੱਤਰ ਦਿਓ ਜੀ।
ਕਿਉਂ ਪਾਈਏ ਗੁਰਦੁਆਰੋ,
ਕਿਵੇਂ ਪਾਈਏ ਇਹ ਗੁਰੂ ਦੀ, ਗੁਰੂ ਦਾ ਜਿਹੜਾ ਦੁਆਰਾ ਹੈ, ਸੋ ਕਿਵੇਂ ਪਰਮੇਸ਼ਰ ਦੀ ਕਿਰਪਾ ਹੋਵੇ, ਕਿਵੇਂ ਪ੍ਰਾਪਤ ਹੋਵੇ।
ਮਨ ਚੱਲ ਤਾਂ ਸੱਚ ਘਰ ਬੈਸੇ,
ਜਿਹੜਾ ਮਨ ਚੱਲਦਾ ਨਾ, ਹਜ਼ੂਰ ਸੱਚੇ ਪਾਤਸ਼ਾਹ ਮੈਨੂੰ ਉੱਤਰ ਦਿਓ, ਕਿਉਂ ਪਾਈਏ ਸਤਿਗੁਰੂ ਕਿਵੇਂ ਮਹਾਰਾਜ ਇਹ ਪਰਮੇਸ਼ਰ ਕਿਵੇਂ ਪ੍ਰਾਪਤ ਕਰੀਦਾ, ਹਜ਼ੂਰ ਨਾਲ ਦੀ ਨਾਲ ਉੱਤਰ ਦਿੰਦੇ। ਕਹਿੰਦੇ ਗੁਰਦੁਆਰੋ, ਇਹ ਗੁਰੂ ਦੇ ਦੁਆਰੇ ਤੋਂ ਭਾਈ ਮਿਲਦਾ, ਪਰਮੇਸ਼ਰ ਗੁਰੂ ਦੇ ਦੁਆਰੇ ਤੋਂ ਵਾਹਿਗੁਰੂ ਪਰਮੇਸ਼ਰ ਉੱਥੇ ਮਿਲਦਾ, ਜਿੱਥੇ ਗੁਰੂ ਦਾ ਦੁਆਰਾ ਹੋਵੇ, ਗੁਰੂ ਕੀ ਸਾਧ ਸੰਗਤ ਹੋਵੇ, ਉਥੋਂ ਪਰਮੇਸ਼ਰ ਮਿਲਦਾ ਹੈ।
ਨਾਨਕ ਨਾਮ ਆਧਾਰੋ।
ਮਹਾਰਾਜ ਫਿਰ ਪੜੋ, ਹੋਈ
ਇਹ ਮਨ ਚੱਲ ਤਾ ਸੱਚ ਘਰ ਬੈਸੇ।
ਸੱਚੇ ਪਾਤਸ਼ਾਹ ਮਨ ਜਿਹੜਾ ਚਲਾਏ ਮਨ ਹੋ ਜਾਂਦਾ ਨਾ, ਇਹ ਸੱਚ ਦੇ ਘਰ ਚ ਕਿਵੇਂ ਬੈਠੇ ਜੀ, ਕਿਵੇਂ ਇੱਥੇ ਕਿਰਪਾ ਹੋਵੇ, ਮਨ ਕਿਵੇਂ ਟਿਕੇ।
ਨਾਨਕ ਨਾਮ ਆਧਾਰੋ।
ਸਤਿਗੁਰੂ ਕਹਿਣਗੇ ਪਰਮੇਸ਼ਰ ਦੇ ਨਾਮ ਦਾ ਆਧਾਰੋ, ਓਟ ਆਸਰਾ ਗ੍ਰਹਿਣ ਕਰੀਏ ਤਾਂ ਪਰਮੇਸ਼ਰ ਦੇ ਕਿਰਪਾ ਨਾਲ ਮਨ ਟਿਕਦਾ, ਉਹਨਾਂ ਚਿਰ ਨਹੀਂ। ਨਾਮ ਦਾ ਓਟ ਆਸਰਾ ਗ੍ਰਹਿਣ ਕਰੋ।
ਆਪੇ ਮੇਲ ਮਿਲਾਏ ਕਰਤਾ।
ਸੱਚੇ ਪਾਤਸ਼ਾਹ ਕਰਤੇ ਪਰਮੇਸ਼ਰ ਦੇ ਨਾਲ ਮਿਲਾਪ ਦੀ ਸਾਂਝ ਕਿਵੇਂ ਪੈਂਦੀ ਜੀ, ਉਹ ਮਿਲਦਾ ਕਿਵੇਂ ਕਰਤਾ ਪਰਮੇਸ਼ਰ, ਤਾਂ ਹਜ਼ੂਰ ਦੱਸਦੇ ਹਨ।
ਲਾਗੇ ਸਾਚ ਪਿਆਰੋ।
ਉਹਨਾਂ ਨੂੰ ਮਿਲਦਾ ਜਿਹਨਾਂ ਦਾ ਸੱਚੇ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨਾਲ ਸੱਚਾ ਪਿਆਰ ਲੱਗ ਗਿਆ ਨਾ, ਸੱਚੇ ਪਿਆਰ ਕਰਨ ਵਾਲੇ ਜਿਹੜੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਦੇ ਪੁਜਾਰੀਆਂ ਨੂੰ, ਸੱਚ ਨਾਲ ਪਿਆਰ ਕਰਨ ਵਾਲਿਆਂ ਨੂੰ ਹੇ ਸਿੱਧੋ ਪਰਮੇਸ਼ਰ ਮਿਲਦਾ
ਹੈ।
ਇੱਥੇ ਖਾਲਸਾ ਜੀ, ਇੱਥੇ ਸ਼ਬਦ ਦੀ ਸੰਪੂਰਨਤਾ ਹੀ ਹੋਈ ਹੈ। ਅਗਲਾ ਪ੍ਰਕਰਨ ਹਜ਼ੂਰ ਅਗਲੇ ਸਿੱਧਾਂ ਨੂੰ ਦੱਸਣਗੇ। ਅੱਜ ਇਹ ਸਮਾਪਤੀ ਦਾ ਦੁਪਹਿਰ ਦਾ ਦੀਵਾਨ ਹੈ। 2 ਸਾਲਾਂ ਤੋਂ ਬਾਅਦ ਗੁਰੂ ਦੀਆਂ ਸੰਗਤਾਂ ਦੇ ਦਰਸ਼ਨਾਂ ਵਾਲਾ ਸੁਭਾਗ ਪ੍ਰਾਪਤ ਹੋਇਆ ਸੀ, ਸੋ ਨਿਯਤ ਹੋਇਆ ਸਮਾਂ ਅੱਜ ਦੁਪਹਿਰ ਦੀ ਕਥਾ, ਕੱਲ੍ਹ ਨੂੰ ਦੁਪਹਿਰ ਦੀ ਹੈ, ਅੱਜ ਸਮਾਪਤੀ ਹੈ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਦਾ ਪੰਥ ਵਾਲੀ ਸਤਿਗੁਰੂ ਦਾ ਗੁਰਿਆਈ ਪੁਰਬ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ, ਔਰ ਮਹਾਨ ਗੁਰੂ ਕੇ ਸੂਰਬੀਰ ਯੋਧੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਉਹਨਾਂ ਦਾ ਸ਼ਹੀਦੀ ਦਿਨ ਮਨਾ ਰਹੇ ਹੈ। ਅਖੰਡ ਪਾਠਾਂ ਦੇ ਪ੍ਰਵਾਹ ਚੱਲ ਰਹੇ ਨੇ। ਇਲਾਕਾ ਨਿਵਾਸੀ ਸੰਗਤਾਂ, ਨਗਰ ਨਿਵਾਸੀ ਸੰਗਤਾਂ, ਟੂਸਿਆਂ ਤੋਂ ਸੰਤ ਬਾਬਾ ਆਤਮਾ ਸਿੰਘ ਸਾਹਿਬ ਜੀ ਦੀ ਬਰਸੀ ਦਾ ਅਖੰਡ ਪਾਠ ਸਾਹਿਬ ਚੱਲ ਰਹੇ ਨੇ। ਸੋ ਬੜੀ ਭਾਰੀ ਸੇਵਾ ਸੰਗਤਾਂ ਕਰ ਰਹੀਆਂ ਨੇ। ਗੁਰੂ ਕਿਰਪਾ ਕਰੇ ਸਭ ਦੀ ਕਾਲ ਕਮਾਈ ਥਾਂ ਪਾਉਣ, ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਇਹ ਮਨ ਚੱਲ ਤਾ ਸੱਚ ਘਰ ਬੈਸੇ, ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ, ਲਾਗੇ ਸਾਚ ਪਿਆਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।